मन न ज्ञान को भेद बतावत, जिसके करे परम गत पावत। मन न करे मन होत बिलाए, जो मन द्वैत रहो लपटाए। सत चेतन आनंद अपार, ब्रह्म आत्मा हीन विकार।
वाहिगुरु जी का खालसा,
वाहिगुरु जी की फतेह।
परम सत्कार योग सन्मान योग गुरु का खास रूप, गुरु खालसा साध संगत, वड्या भागा वाले हो, दीन दुनिया के मालक सतगुरु श्री गुरु ग्रंथ साहिब जी महाराज जी के पवित्र चरणा च संध्या वेले दे सजे हुए दीवाना च हाजरियां भर के चल रहे गुर इतिहास की लड़ी बार कथा सरवण करके अपना जीवन सफला बनाउंदे। प्यारे भाई दया सिंह जी खालसे नूं उपदेश दे रहे ने कि चार प्रकार का ब्रह्म ज्ञान है, एक सरवण है, दूसरा मनन है, तीसरा निध्यासन है और चौथा साक्षात्कार है। जो सरवण है उहदे अगे छे अंग ने, सरवण दे अगे छे चिन्ह ने, छे प्रकार का सरवण है। उपकर्म उपसंहार कि जिस विषय की आरंभता होनी उस विषय च समाप्ति करनी, इस तरह अभ्यास पुनः पुनः बार बार परमेश्वर का जिक्र आना, फल जिसनू प्रयोजन भी कहिंदे हन, अपूर्वता। अपूर्वता का मतलब हुंदा भी जिस बारे कोई प्रमाण ना होवे, जिसनू किसी प्रमाण नाल सिद्ध ना किया जा सके। फिर अर्थवाद है, अर्थवाद दे नाल फिर अगे उपपति है। ये छे प्रकार दे जिहड़े सरवण ने ये आपां कल दी कथा विच सरवण कीते हन। हुण अगे दूसरा ब्रह्म ज्ञान जो मनन है उहदा जिक्र चलन लगा। मनन तो बाद फिर अगे निध्यासन है, फिर अगे साक्षात्कार है। हुण जो मनन है वह की है, पहला पड़ा तो सुनना है। सुनना अगे छे तरह का वह दस दिता भाई दया सिंह ने। जपजी साहब दे अंदर पहलियां चार पौड़ियां जिहड़ियां ने वो पहला महाराज जी ने सरवण दियां लिखियां ने। फिर उस तो अगलियां जिहड़ियां चार पौड़ियां ने वो मनन दियां ने। फिर उस तो अगली पौड़ी जिहड़ी है वो मनन तो बाद फिर निध्यासन दी है। फिर जद उस तो अगे पौड़ी आउंदी तू सदा सलामत निरंकार ओ साक्षात्कार दी है। भाई दया सिंह जी इस विषय नूं खोल के समझा रहे ने, आओ अज मनन सरवण करिए कि मनन की है। मन बिरतियां एकागर करिए, सतगुरां दे पावन चरणां नूं अपने हिरदे च वसाउंदिआं अपने जीवन ते रसना दे कल्याण नमे ताखिए जी। सतनाम श्री
वाहे गुरु साहिब जीओ,
सतनाम श्री
वाहे गुरु साहिब जीओ। मनन मनन ज्ञान को भेद बतावत, जिसके करे परम गत पावत।
और मनन दसन लगे हन के मनन की है। ਕਹਿੰਦੇ ਜਿਹੜਾ ਮੰਨਣ ਹੈ ਉਹਦਾ ਜਿਹੜਾ ਗਿਆਨ ਹੈ ਉਹਦਾ ਜਿਹੜਾ ਭੇਦ ਹੈ ਉਹ ਤੁਹਾਨੂੰ ਦੱਸਦੇ ਹਾਂ। ਜਿਸ ਨੂੰ ਸਮਝਣ ਨਾਲ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰਮ ਗਤ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਜਿਹੜਾ ਮਨਨ ਹੈ ਉਹ ਮਨਨ ਬ੍ਰਹਮ ਗਿਆਨ, ਜਿਸ ਨੂੰ ਚਾਰ ਪ੍ਰਕਾਰ ਦੇ ਬ੍ਰਹਮ ਗਿਆਨ ਚੋਂ ਇੱਕ ਬ੍ਰਹਮ ਗਿਆਨ ਮਨਨ ਬ੍ਰਹਮ ਗਿਆਨ ਹੈ, ਉਹਦਾ ਅਨੁਵਾਦ ਕਰਕੇ ਤੁਹਾਨੂੰ ਸਰਵਣ ਕਰਾਉਂਦੇ ਹਾਂ। ਜਿਸ ਨੂੰ ਸਰਵਣ ਕਰਨ ਦੇ ਨਾਲ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ।
ਮਨਨ ਕਰੇ ਮਨ ਓਤ ਬਿਲਾਏ,
ਜੇ ਮਨੁੱਖ ਮਨਨ ਕਰੇ ਨਾ ਆਪਣੇ ਹਿਰਦੇ ਚ ਮਨਨ, ਤੇ ਜਦੋਂ ਇਹ ਮਨਨ ਕਰਦਾ ਤਾਂ ਇਹਦਾ ਜਿਹੜਾ ਮਨ ਹੈ ਉਹ ਵਿਲੈ ਹੋ ਜਾਂਦਾ। ਬਿਲਾਏ ਦਾ ਮਤਲਬ ਹੁੰਦਾ ਲੈ ਹੋ ਜਾਣਾ, ਯਾਨੀ ਕਿ ਮਨ ਖਤਮ ਹੋ ਜਾਂਦਾ ਜਦੋਂ ਮੰਨਣ ਲੱਗ ਪਏ। ਮੰਨਣਾ ਕੀ ਹੈ ਉਹ ਵੀ ਅੱਗੇ ਆ ਜਾਣੀ ਹੈ ਕਥਾ, ਵੀ ਮੰਨਣਾ ਕੀ ਹੈ। ਤੇ ਸਤਿਗੁਰੂ ਜੀ ਨੇ ਤਾਂ ਬੜੇ ਸੁੰਦਰ ਬਚਨ ਕਹੇ ਨੇ, ਮੰਨਣ ਪ੍ਰਥਾਏ ਮੰਨੇ ਕੀ ਗਤ ਕਹੀ ਨਾ ਜਾਏ। ਜਿਹੜਾ ਮੰਨਣ ਵਾਲਾ ਉਹਦੀ ਤਾਂ ਗਤ ਕਹੀ ਨਹੀਂ ਜਾ ਸਕਦੀ। ਮੰਨਣ ਵਾਲਿਆਂ ਨੂੰ ਅੱਗੇ ਕੀ ਕੁਝ ਮਿਲ ਜਾਂਦਾ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨਾ ਭੇਖ। ਮੰਨਣ ਪ੍ਰਥਾਏ ਕਿੱਡਾ ਵੱਡਾ ਮਹਾਰਾਜ ਜੀ ਨੇ ਇਹ ਪਾਵਨ ਗਿਆਨ ਦਿੱਤਾ ਹੈ। ਹੁਣ ਜਦੋਂ ਅਸੀਂ ਮੰਨਣ ਲੱਗ ਪੈਂਦੇ ਹਾਂ, ਮੰਨਣਾ ਬੜਾ ਔਖਾ ਹੁੰਦਾ ਖਾਲਸਾ ਜੀ। ਉਦਾਂ ਤਾਂ ਕਈ ਵਾਰੀ ਅਸੀਂ ਸਿਰ ਹਿਲਾ ਦਿੰਦੇ ਹਾਂ ਵੀ ਮੈਂ ਮੰਨਦਾ, ਬਾਹਰੋਂ ਤਾਂ ਸਾਡਾ ਸਿਰ ਹਿਲਦਾ ਕਿ ਅਸੀਂ ਮੰਨਦੇ ਹਾਂ, ਪਰ ਸਾਡਾ ਅੰਦਰਲਾ ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ। ਮਨ ਉੱਥੇ ਦਾ ਉੱਥੇ ਹੀ ਟਿਕਿਆ ਰਹਿੰਦਾ, ਮਨ ਆਪਣੀਆਂ ਮਰਜ਼ੀਆਂ ਕਰਦਾ, ਮਨ ਆਪ ਹੁਦਰਾ ਹੋ ਕੇ ਆਪਣੀ ਮਰਜ਼ੀ ਦੇ ਨਾਲ ਆਪਣੇ ਫੁਰਨੇ ਕਫੁਰਨੇ ਸੰਕਲਪ ਵਿਕਲਪ ਕਰਦਾ ਰਹਿੰਦਾ, ਇਸ ਕਰਕੇ ਮਨ ਖਤਮ ਨਹੀਂ ਹੁੰਦਾ। ਪਰ ਜਦੋਂ ਅਸੀਂ ਮਨਨ ਕਰਨ ਲੱਗ ਪਈਏ, ਹਿਰਦੇ ਵਿੱਚ ਮਨ ਵਿੱਚ ਮਨਨ ਕਰਨ ਲੱਗ ਪਈਏ, ਤੇ ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜਾ ਇਹ ਮਨ ਹੈ ਨਾ, ਇਹ ਮਨ ਬਿਲਾਏ, ਬਿਲਾਏ ਦਾ ਮਤਲਬ ਹੁੰਦਾ ਵੀ ਇਹ ਫਿਰ ਮਨ ਲੈ ਹੋ ਜਾਂਦਾ, ਇਹ ਮਨ ਖਤਮ ਹੋ ਜਾਂਦਾ ਹੈ।
ਜੋ ਮਨ ਦ੍ਵੈਤ ਰਿਓ ਲਪਟਾਏ,
ਜਿਹੜਾ ਮਨ ਦ੍ਵੈਸ਼ ਦੇ ਵਿੱਚ ਲਪਟਿਆ ਹੋਇਆ, ਕਿਉਂਕਿ ਮਨ ਦੇ ਵਿੱਚ ਦ੍ਵੈਸ਼ ਹੈ ਨਾ, ਮਨ ਦੇ ਵਿੱਚ ਦੂਈ ਦ੍ਵੈਤ ਦੀ ਬਿਰਤੀ ਹੈ। ਦ੍ਵੈਤ ਕੀ ਹੁੰਦੀ ਹੈ? ਜਦੋਂ ਦੋ ਵਿੱਚ ਮਨ ਫਸਿਆ ਹੋਵੇ। ਮਨ ਹੁੰਦਾ ਹੀ ਉਦੋਂ ਹੈ ਜਦੋਂ ਦੋ ਚੀਜ਼ਾਂ ਹੋਣ, ਆਹ ਕੰਮ ਕਰਾਂ ਆ ਨਾ ਕਰਾਂ, ਇਹ ਦੋ ਆ ਗਿਆ ਨਾ ਚੀਜ਼ਾਂ, ਕਰਾਂ ਕਿ ਨਾ ਕਰਾਂ, ਫਲਾਣੀ ਥਾਂ ਤੇ ਜਾਵਾਂ ਕਿ ਨਾ ਜਾਵਾਂ, ਦੋ ਮਨ ਹੋ ਗਏ। ਇੱਦਾਂ ਮਨ ਵਿੱਚ ਹਮੇਸ਼ਾ ਦੋ ਪ੍ਰਕਾਰ ਦੀ ਵਿਚਾਰਧਾਰਾ ਚੱਲਦੀ ਰਹਿੰਦੀ ਹੈ, ਨੈਗੇਟਿਵ ਵੀ ਚੱਲਦੀ ਰਹਿੰਦੀ ਹੈ, ਪੋਜ਼ਿਟਿਵ ਵੀ ਚੱਲਦੀ ਰਹਿੰਦੀ ਹੈ, ਨਕਾਰਾਤਮਕ ਸੋਚ ਵੀ ਚੱਲਦੀ ਹੈ, ਸਕਾਰਾਤਮਕ ਸੋਚ ਵੀ ਚੱਲਦੀ ਹੈ। ਇੱਦਾਂ ਜਿਹੜਾ ਸਾਡਾ ਇਹ ਮਨ ਹੈ, ਇਹ ਦ੍ਵੈਸ਼ ਦੇ ਵਿੱਚ ਲਪਟਿਆ ਰਹਿੰਦਾ, ਇਹਦੇ ਵਿੱਚ ਦੂਈ ਦ੍ਵੈਤ ਦੀ ਬਿਰਤੀ ਬਣੀ ਰਹਿੰਦੀ ਹੈ।
ਸਤ ਚੇਤਨ ਆਨੰਦ ਅਪਾਰ,
ਜੋ ਸਤ ਹੈ, ਚੇਤਨ ਸਵਰੂਪ ਹੈ, ਪ੍ਰਮਾਤਮਾ ਚੇਤਨ ਹੈ, ਉਹ ਸਦ ਸੁਣਦਾ ਸਦ ਵੇਖਦਾ ਸਰਵ ਰਿਹਾ ਭਰਪੂਰ। ਜਿਹੜਾ ਸੁਣਦਾ ਵੀ ਹੈ, ਜਿਹੜਾ ਵੇਖਦਾ ਵੀ, ਉਹਨੂੰ ਕਹਿੰਦੇ ਨੇ ਚੇਤਨ। ਸੱਤ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋ ਸੀ ਭੀ ਸੱਚ, ਉਹ ਤਿੰਨਾਂ ਕਾਲਾਂ ਵਿੱਚ ਸੱਤ ਹੈ। ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚ ਰਹਿਣ ਵਾਲਾ ਹੈ। ਫਿਰ ਉਹ ਚੇਤਨ ਵੀ ਹੈ, ਚੇਤਨ ਦਾ ਮਤਲਬ ਹੈ ਵੀ ਸੁਣਦਾ ਵੀ ਹੈ, ਵੇਖਦਾ ਵੀ ਹੈ, ਬੋਲਦਾ ਵੀ ਹੈ। ਮੇਰਾ ਸਵਾਮੀ, ਮੇਰਾ ਠਾਕੁਰ ਸੁਣਦਾ ਵੀ ਹੈ, ਬੋਲਦਾ ਵੀ ਹੈ, ਤੇ ਵੇਖਦਾ ਵੀ ਹੈ। ਇਸ ਕਰਕੇ ਉਹ ਚੇਤਨ ਸਰੂਪ ਹੈ। ਆਨੰਦ ਦਾ ਮਤਲਬ ਆਨੰਦਮਈ ਹੈ। ਜਦੋਂ ਉਸ ਵਿੱਚ ਅਭੇਦਤਾ ਹੋ ਜਾਂਦੀ ਹੈ, ਉੱਥੇ ਜਾ ਕੇ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਆਨੰਦੋ ਆਨੰਦ ਘਣਾ, ਉਸ ਅਵਸਥਾ ਵਿੱਚ ਜਾ ਕੇ ਸਮਾਈ ਹੋ ਜਾਂਦੀ। ਕਿਉਂਕਿ ਪਰਮੇਸ਼ਰ ਸਤ ਚੇਤਨ ਤੇ ਆਨੰਦ ਸਰੂਪ ਅਪਾਰ ਪਾਰਾ ਵਾਰ ਤੋਂ ਰਹਿਤ ਹੈ।
ਬ੍ਰਹਮ ਆਤਮਾ ਹੀਨ ਵਿਕਾਰ,
ਜਿਹੜੀ ਬ੍ਰਹਮ ਆਤਮਾ ਹੈ ਨਾ, ਸਾਡੇ ਅੰਦਰ ਜਿਹੜੀ ਆਤਮਾ ਹੈ ਉਹ ਬ੍ਰਹਮ ਦੀ ਹੈ। ਆਤਮਾ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ। ਸਾਡੇ ਅੰਦਰ ਜਿਹੜੀ ਆਤਮਾ ਹੈ ਉਹ ਪਰਮਾਤਮਾ ਦਾ ਹੀ ਸਰੂਪ ਹੈ। ਆਤਮ ਪਰਮਾਤਮ ਇੱਕੋ ਚੀਨੋ, ਬੂੰਦ ਤੇ ਸਮੁੰਦਰ ਦੇ ਪਾਣੀ ਵਿੱਚ ਕੋਈ ਫਰਕ ਨਹੀਂ ਹੈ। ਫਰਕ ਇਹਨਾਂ ਵੀ ਬੂੰਦ ਛੋਟੇ ਆਕਾਰ ਵਿੱਚ ਨਜ਼ਰ ਆਉਂਦੀ ਹੈ, ਸਮੁੰਦਰ ਦਾ ਆਕਾਰ ਵਿਸ਼ਾਲ ਨਜ਼ਰ ਆਉਂਦਾ, ਪਰ ਉਹ ਬੂੰਦ ਜਦੋਂ ਪਾਣੀ ਵਿੱਚ ਮਿਲ ਜੇ ਤੇ ਫਿਰ ਉਹ ਪਾਣੀ ਰੂਪ ਹੀ ਹੈ। ਪਾਣੀ ਦੀ ਲਹਿਰ ਪਾਣੀ ਨਾਲੋਂ ਵੱਖਰੀ ਨਹੀਂ ਹੋਇਆ ਕਰਦੀ। ਇਸੇ ਤਰ੍ਹਾਂ ਜਿਹੜੀ ਆਤਮਾ ਹੈ ਇਹ ਪਰਮਾਤਮਾ ਤੋਂ ਉਪਜੀ ਹੋਈ ਬੂੰਦ ਹੈ, ਪਰਮਾਤਮਾ ਤੋਂ ਉਪਜੀ ਹੋਈ ਲਹਿਰ ਹੈ, ਇਹ ਪਰਮਾਤਮਾ ਦਾ ਹੀ ਸਰੂਪ ਹੈ। ਬ੍ਰਹਮ ਆਤਮਾ ਹੈ ਔਰ ਹੀਨ ਵਿਕਾਰ, ਇਹਦੇ ਵਿੱਚ ਕਿਸੇ ਪ੍ਰਕਾਰ ਦਾ ਵਿਕਾਰ ਨਹੀਂ ਹੈ। ਜਿਹੜਾ ਵਿਕਾਰ ਹੈ ਨਾ ਉਹ ਸਾਡੇ ਮਨ ਵਿੱਚ ਹੈ। ਵਿਕਾਰ ਸਾਡੀਆਂ ਸੁਰਤੀਆਂ 'ਚ ਚੱਲਦੇ ਨੇ, ਸਾਡੇ ਮਨਾਂ 'ਚ ਚੱਲਦੇ ਨੇ। ਆਤਮਾ ਵਿੱਚ ਕੋਈ ਵਿਕਾਰ ਨਹੀਂ ਚੱਲਦਾ, ਆਤਮਾ ਨਿਰਵਿਕਾਰ ਹੈ।
ਇੱਕ ਰਸ ਦਾ ਬਾਲਣਾ ਤਰਣ,
ਔਰ ਉਹ ਜਿਹੜੀ ਆਤਮਾ ਹੈ ਬ੍ਰਹਮ ਆਤਮਾ ਉਹ ਸਦਾ ਇੱਕ ਰਸ ਇੱਕੋ ਜਿਹੀ ਰਹਿੰਦੀ ਹੈ। ਉਹ ਨਾ ਕਦੇ ਬਚਪਨ ਵਿੱਚ ਆਉਂਦੀ ਹੈ, ਨਾ ਕਦੇ ਬੁਢੇਪੇ ਵਿੱਚ ਆਉਂਦੀ ਹੈ, ਨਾ ਕਦੇ ਜਵਾਨੀ ਵਿੱਚ ਆਉਂਦੀ ਹੈ। ਸਾਡੀ ਜਿਹੜੀ ਆਤਮਾ ਹੈ ਉਹ ਸਦਾ ਇੱਕੋ ਜਿਹੀ ਰਹਿੰਦੀ, ਇੱਕ ਰਸ। ਸਾਡਾ ਜਿਹੜਾ ਸਰੀਰ ਹੈ ਇਹ ਵਿਕਾਰੀ ਹੈ, ਇਹ ਬਚਪਨ 'ਚ ਹੋਰ ਤਰ੍ਹਾਂ ਦਾ ਹੁੰਦਾ, ਜਵਾਨੀ 'ਚ ਹੋਰ ਤਰ੍ਹਾਂ ਦਾ ਹੁੰਦਾ, ਬੁਢੇਪੇ 'ਚ ਹੋਰ ਤਰ੍ਹਾਂ ਦਾ ਹੁੰਦਾ, ਪਰ ਸਾਡੀ ਜਿਹੜੀ ਆਤਮਾ ਹੈ ਭਾਈ ਦਇਆ ਸਿੰਘ ਜੀ ਕਹਿੰਦੇ ਉਹ ਨਿਰਵਿਕਾਰ ਹੈ, ਉਹਦੇ ਵਿੱਚ ਵਿਕਾਰ ਨਹੀਂ। ਕਿਉਂਕਿ ਉਹ ਨਾ ਤਾਂ ਕਦੇ, ਨਾ ਉਹ ਬੁੱਢਾ ਨਾ ਉਹ ਬਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਨਾ ਉਹ ਬੁੱਢਾ ਨਾ ਉਹ ਬਾਲਾ, ਕਹਿੰਦੇ ਨਾ ਤਾਂ ਉਹ ਬੁੱਢਾ ਹੁੰਦਾ ਤੇ ਨਾ ਹੀ ਉਹ ਬਾਲ ਅਵਸਥਾ ਵਿੱਚ ਰਹਿੰਦਾ ਤੇ ਨਾ ਹੀ ਉਹਦੀ ਉਹ ਤਰਨ ਅਵਸਥਾ ਵਿੱਚ ਆਉਂਦਾ ਹੈ।
ਨਹੀਂ ਜਰਾ ਤੇ ਜਰ ਜਰ ਮਰਨ,
ਹੁਣ ਜਦੋਂ ਬੁਢੇਪਾ ਆਉਂਦਾ ਬੁਢੇਪੇ ਦੇ ਨਾਲ ਸਰੀਰ ਜਰਜਰਾ ਹੋ ਜਾਂਦਾ। ਜਰਜਰਾ ਜਰਜਰਾ ਦਾ ਮਤਲਬ ਹੁੰਦਾ ਵੀ ਸਰੀਰ ਛੀਣ ਹੋ ਜਾਂਦਾ, ਸਰੀਰ ਵਿੱਚ ਤਾਕਤ ਨਹੀਂ ਰਹਿੰਦੀ, ਸਰੀਰ ਦੇ ਵਿੱਚ ਉਹ ਬਲ ਨਹੀਂ ਰਹਿੰਦਾ, ਅੱਖਾਂ ਵਿੱਚ ਵੇਖਣ ਦੀ ਸ਼ਕਤੀ ਘੱਟ ਜਾਂਦੀ ਹੈ, ਕੰਨਾਂ ਵਿੱਚ ਸੁਣਨ ਦੀ ਸ਼ਕਤੀ ਘੱਟ ਜਾਂਦੀ ਹੈ। ਸਰੀਰ ਦਾ ਜਿਹੜਾ ਬਾਹਰੀ ਸਰੀਰ ਹੈ ਜਦੋਂ ਬੁਢੇਪੇ ਵਿੱਚ ਪਹੁੰਚਦਾ ਹੈ ਉਸ ਵੇਲੇ ਇਹੋ ਜਿਹੀ ਹਾਲਤ ਬਣ ਜਾਂਦੀ ਹੈ, ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ, ਫਿਰ ਐਸੀ ਅਵਸਥਾ ਬਣ ਜਾਂਦੀ, ਸੁਭਾਵਿਕ ਹੈ, ਸਰੀਰ ਦੀ ਹਾਲਤ ਐਸੀ ਹੋ ਜਾਂਦੀ ਹੈ। ਪਰ ਜਿਹੜੀ ਆਤਮਾ ਹੈ ਉਹ ਬੁਢੇਪੇ ਕਰਕੇ ਜ਼ਰਜ਼ਰੀ ਨਹੀਂ ਹੁੰਦੀ, ਕਿਉਂਕਿ ਉਹਦੇ ਤੇ ਬੁਢੇਪਾ ਆਉਂਦਾ ਹੀ ਨਹੀਂ, ਉਹ ਬੁਢੇਪੇ ਕਰਕੇ ਜ਼ਰਜ਼ਰੀ ਨਹੀਂ ਹੁੰਦੀ।
ਜੜ ਸੋ ਨਹੀਂ ਦੁੱਖ ਰੂਪ,
ਜਿਹੜੀ ਆਤਮਾ ਹੈ ਉਹਦਾ ਕਦੇ ਮਰਨਾ ਵੀ ਨਹੀਂ ਹੁੰਦਾ। ਬੁਢੇਪੇ ਤੋਂ ਬਾਅਦ ਦੇਹ ਜ਼ਰਜ਼ਰੀ ਹੁੰਦੀ ਹੈ ਤੇ ਬੰਦੇ ਦੀ ਮੌਤ ਵੀ ਹੋ ਜਾਂਦੀ ਹੈ, ਮਰ ਵੀ ਜਾਂਦਾ ਇਨਸਾਨ, ਪਰ ਆਤਮਾ ਦਾ ਮਰਨ ਨਹੀਂ ਹੁੰਦਾ। ਤੇ ਨਾ ਹੀ ਉਹ ਆਤਮਾ ਜੜ ਹੈ, ਆਤਮਾ ਜੜ ਨਹੀਂ ਹੈ, ਸਾਡਾ ਇਹ ਸਰੀਰ ਜੜ ਹੈ, ਆਤਮਾ ਜੜ ਨਹੀਂ ਹੈ। ਆਤਮਾ ਸਦਾ ਸਕਿਰਿਆਮਾਨ ਹੈ, ਚੇਤਨ ਹੈ, ਔਰ ਨਹੀਂ ਦੁੱਖ ਰੂਪ, ਔਰ ਸਾਡੀ ਆਤਮਾ ਦੁੱਖ ਰੂਪ ਨਹੀਂ ਹੈ। ਆਤਮਾ ਵਿੱਚ ਕੋਈ ਦੁੱਖ ਨਹੀਂ ਹੈ, ਆਤਮਾ ਵਿੱਚ ਤਾਂ ਖਾਲਸਾ ਜੀ ਸਦਾ ਹੀ ਆਨੰਦ ਹੈ। ਆਤਮਾ ਵਿੱਚ ਸੁਰਤ ਟਿਕ ਜੇ ਤੇ ਆਤਮਾ ਵਿੱਚ ਸਦਾ ਹੀ ਵਿਗਾਸ ਹੈ, ਆਤਮਾ ਦੁੱਖ ਰੂਪ ਵੀ ਨਹੀਂ ਹੈ।
ਇੱਕ ਆਤਮਾ ਅਚਲ ਅਨੂਪ,
ਆਤਮਾ ਇੱਕ ਹੈ ਔਰ ਅਚਲ ਅਨੂਪ, ਅਚਲ ਜੋ ਚਲਾਏਮਾਨ ਨਹੀਂ ਹੁੰਦੀ। ਇਹ ਸਰੀਰ ਚਲਾਏਮਾਨ ਹੈ ਪਰ ਆਤਮਾ ਚਲਾਏਮਾਨ ਨਹੀਂ ਹੈ, ਅਚਲ ਹੈ ਔਰ ਅਨੂਪ ਹੈ। ਉਹਦੇ ਬਾਰੇ ਉਪਮਾ ਨਹੀਂ ਕੀਤੀ ਜਾ ਸਕਦੀ, ਉਪਮਾ ਕਰਕੇ ਨਹੀਂ ਕਿਹਾ ਜਾ ਸਕਦਾ।
ਤੀਨ ਸਰੀਰਨ ਤੇ ਨਿਤ ਭਿੰਨ,
ਸਾਡੇ ਤਿੰਨ ਸਰੀਰ ਨੇ, ਪਿੱਛੇ ਆਪ ਜੀ ਨੇ ਸੁਣਿਆ ਹੀ ਹੈ ਵੀ ਸਾਡੀਆਂ ਤਿੰਨ ਦੇਹਾਂ ਨੇ, ਇੱਕ ਸਥੂਲ ਹੈ, ਦੂਸਰੀ ਸੂਖਮ ਹੈ, ਤੀਸਰੀ ਕਾਰਨ ਹੈ। ਤਿੰਨ ਦੇਹਾਂ ਨੇ ਨਾ ਸਾਡੀਆਂ, ਪਰ ਜਿਹੜੀ ਉਹ ਆਤਮਾ ਹੈ ਉਹ ਸਾਡੇ ਇਹਨਾਂ ਤਿੰਨਾਂ ਸਰੀਰਾਂ ਤੋਂ ਵੱਖਰੀ ਹੈ। ਉਹ ਨਾ ਸਥੂਲ ਸਰੀਰ ਵਿੱਚ ਹੈ, ਨਾ ਸੂਖਸ਼ਮ ਵਿੱਚ ਹੈ, ਤੇ ਨਾ ਹੀ ਕਾਰਨ ਵਿੱਚ ਹੈ। ਇਹਨਾਂ ਤਿੰਨਾਂ ਦੇਹਾਂ ਤੋਂ ਨਿਰਾਲੀ ਹੈ, ਇਹਨਾਂ ਤਿੰਨਾਂ ਦੇਹਾਂ ਤੋਂ ਵੱਖਰੀ, ਇਹਨਾਂ ਤਿੰਨਾਂ ਨੂੰ ਜਾਣਨ ਵਾਲੀ ਹੈ।
ਸਾਖੀ ਰੂਪ ਨਹੀਂ ਪਰ ਛਿੰਨ,
ਉਹ ਸਾਕਸ਼ੀ ਰੂਪ ਹੈ, ਉਹ ਸਾਡੀਆਂ ਤਿੰਨਾਂ ਦੇਹਾਂ ਨੂੰ ਜਾਣਦੀ ਹੈ ਆਤਮਾ। ਸਾਡੀਆਂ ਇਹ ਦੇਹਾਂ ਉਹਨੂੰ ਵਿਸ਼ੇ ਨਹੀਂ ਕਰਦੀਆਂ, ਉਹ ਆਤਮਾ ਇਹਨਾਂ ਨੂੰ ਵਿਸ਼ੇ ਕਰਦੀ ਹੈ, ਆਤਮਾ ਇਹਨਾਂ ਨੂੰ ਜਾਣਦੀ ਹੈ। ਪਰ ਸਾਡੀਆਂ ਇਹ ਤਿੰਨ ਦੇਹਾਂ ਜਿਹੜੀਆਂ ਸਥੂਲ ਸੂਖਮ ਤੇ ਕਾਰਨ ਨੇ, ਇਹ ਉਸ ਆਤਮਾ ਨੂੰ ਨਹੀਂ ਜਾਣਦੀਆਂ। ਇਸ ਕਰਕੇ ਆਤਮਾ ਸਾਕਸ਼ੀ ਰੂਪ ਹੈ, ਨਹੀਂ ਪਰ ਛਿੰਨ, और वह आत्मा एक देसी नहीं, एक देशी नहीं है, सारे पासे व्यापक है, हर जगह ते हर थां ते व्यापक है।
थोल दे बिनसत हर जन्म
खालसा जी, साडा जेड़ा ये थूल दे है, आ बारला सथूल शरीर, तीन शरीर ने ना, ते तिना शरीर चो एक सथूल शरीर आ जेड़ा बारला अन्नमया कोश जेड़ा अन्न तो बनया, ये जेड़ा सथूल शरीर है ये बिनसदा भी है ये जमदा भी है। माता पिता दे संजोग तो इहदा जन्म होया, जदों मौत आउणी है इहने खत्म भी होना है, उदों अग दे विच इहनूं फूंक भी दिता जाणा, साड़ भी दिता जाणा। इस करके साडा जिहड़ा सथूल शरीर है ਇਹ ਬਿਨਸਦਾ ਵੀ ਆ ਔਰ ਜੰਮਦਾ ਵੀ ਹੈ।
ਆਤਮ ਜਿਉ ਕਾ ਤਿਉ ਲਖ ਮਨ ਮੈਂ,
ਪਰ ਜਿਹੜੀ ਆਤਮਾ ਹੈ ਉਹ ਜਿਉ ਦੇ ਤੂੰ ਹੈ। ਆਪਣੇ ਮਨ ਵਿਚ ਇਹ ਮਨਨ ਕਰਨਾ, ਇਹਨੂੰ ਕਹਿੰਦੇ ਨੇ ਮਨਨ, ਇਹ ਆਪਣੇ ਮਨ ਵਿਚ ਮਨਨ ਕਰਨਾ ਕਿ ਮੇਰੀ ਆਤਮਾ ਜਿਉ ਦੀ ਤਿਉ ਹੈ। ਸਰੀਰ ਜੰਮਦਾ ਵੀ ਹੈ ਬਿਨਸਦਾ ਵੀ ਹੈ, ਪਰ ਜਿਹੜੀ ਆਤਮਾ ਹੈ ਉਹਦਾ ਨਾ ਜਨਮ ਹੁੰਦਾ ਤੇ ਨਾ ਹੀ ਮਰਨ ਹੁੰਦਾ, ਉਹ ਜਿਉ ਦੀ ਤਿਉ ਹੈ, ਉਸੇ ਤਰ੍ਹਾਂ ਹੀ ਰਹਿੰਦੀ ਹੈ। ਜਨਮ ਤੋਂ ਪਹਿਲਾਂ ਵੀ ਸੀ, ਜਨਮ ਹੋ ਗਿਆ ਉਦੋਂ ਵੀ ਰਹਿੰਦੀ ਹੈ, ਜਦੋਂ ਸਰੀਰ ਦੀ ਮੌਤ ਹੋ ਜਾਏ ਉਹ ਆਤਮਾ ਨੇ ਉਦੋਂ ਵੀ ਰਹਿਣਾ। ਇਸੇ ਕਰਕੇ ਭਗਤ ਜੀ ਨੇ ਕਿਹਾ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰ। ਕਹਿੰਦੇ ਵਿਚਾਰ ਕਰਕੇ ਵੇਖੋ ਵੀ ਮਰਿਆ ਕੌਣ, ਆਤਮਾ ਤਾਂ ਸਦਾ ਹੀ ਹੈ, ਆਤਮਾ ਤਾਂ ਸਦੀ ਵੀ ਆ, ਉਹਦੀ ਤਾਂ ਮੌਤ ਹੋ ਹੀ ਨਹੀਂ ਸਕਦੀ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆਤਮਾ ਦਾ ਨਾ ਜਨਮ ਹੁੰਦਾ ਨਾ ਮਰਨ ਹੁੰਦਾ, ਇਸ ਕਰਕੇ ਪਰਮਾਤਮਾ ਦਾ ਚਲਤ ਹੀ ਹੈ ਵੀ ਸਰੀਰ ਜੰਮਦਾ ਤੇ ਮਰਦਾ ਬਾਹਰਲਾ ਪਾਸੇ ਸਾਨੂੰ ਨਜ਼ਰ ਆਉਂਦਾ, ਪਰ ਆਤਮਾ ਜਿਹੜੀ ਆ ਉਹ ਜਿਉਂ ਦੀ ਤਿਉਂ ਰਹਿੰਦੀ ਹੈ।
ਅਵਨੀ ਕੈਸੇ ਜਾ ਪਰ ਪਰ,
ਕਹਿੰਦੇ ਹੁਣ ਜਦੋਂ ਮੰਨ ਲਓ ਧਰਤੀ ਦੇ ਉੱਤੇ ਲੇਟ ਗਿਆ ਜਾਂ ਬਿਸਤਰੇ ਦੇ ਉੱਤੇ ਲੇਟ ਗਿਆ, ਮੰਜੇ ਦੇ ਉੱਤੇ ਪਲੰਘੇ ਦੇ ਉੱਤੇ ਲੇਟ ਗਿਆ ਜਾਂ ਥੱਲੇ ਜ਼ਮੀਨ ਦੇ ਉੱਤੇ ਲੇਟ ਗਿਆ,
ਥੂਲ ਦੇ ਜੜ ਸੰਸਰ ਥਿਰੈ,
ਜਿਹੜੀ ਸਾਡੀ ਇਹ ਥੂਲ ਦੇ ਹੈ ਇਹ ਜੜ ਬਣ ਕੇ ਟਿਕ ਜਾਂਦੀ ਹੈ, ਉਦੋਂ ਸਰੀਰ ਹਿੱਲਦਾ ਨਹੀਂ, ਜਦੋਂ ਸੌ ਜਾਂਦਾ ਬੰਦਾ ਲੇਟ ਜਾਂਦਾ ਅੱਖਾਂ ਮੀਚ ਲੈਂਦਾ, ਤੇ ਸਾਡਾ ਜਿਹੜਾ ਬਾਹਰਲਾ ਸਰੀਰ ਹੈ ਸਥੂਲ, ਭਾਵੇਂ ਜ਼ਮੀਨ ਤੇ ਪਏ ਆ ਭਾਵੇਂ ਕਿਸੇ ਪਲੰਘੇ ਸੇਜਾ ਤੇ ਪਏ ਆ, ਇਹ ਜੜ ਬਣ ਕੇ ਪੈ ਜਾਂਦਾ ਹੈ।
ਆਤਮ ਲਿੰਗ ਦੇ ਪ੍ਰਕਾਸ਼,
ਉਸ ਵੇਲੇ ਜਦੋਂ ਸਾਡਾ ਸਥੂਲ ਸਰੀਰ ਲੇਟ ਜਾਂਦਾ ਨਿਸ਼ਕਿਰਿਆ ਹੋ ਜਾਂਦਾ, ਤੇ ਸਾਡੇ ਸਰੀਰ ਸਥੂਲ ਦੇ ਵਿੱਚ ਸਾਡਾ ਦੂਸਰਾ ਸਰੀਰ ਕੰਮ ਕਰਨ ਲੱਗ ਪੈਂਦਾ, ਉਹਨੂੰ ਕਹਿੰਦੇ ਨੇ ਲਿੰਗ ਸਰੀਰ, ਜਿਸ ਨੂੰ ਸੂਖਮ ਸਰੀਰ ਵੀ ਕਹਿੰਦੇ ਨੇ। ਉਹ ਜਿਹੜਾ ਸਾਡਾ ਸੂਖਮ ਸਰੀਰ ਹੈ ਫਿਰ ਉਹ ਅੰਦਰ ਕੰਮ ਕਰਨ ਲੱਗ ਪੈਂਦਾ। ਜਿਹੜਾ ਸਾਡਾ ਸੂਖਮ ਸਰੀਰ ਆ ਉਹ ਤਿੰਨ ਕੋਸ਼ਾਂ ਦਾ ਬਣਿਆ, ਪ੍ਰਾਣਮਯ ਕੋਸ਼, ਮਨੋਮਯ ਕੋਸ਼ ਔਰ ਵਿਗਿਆਨਮਯ ਕੋਸ਼। ਇਹਨਾਂ ਤਿੰਨ ਕੋਸ਼ਾਂ ਦਾ ਸਾਡਾ ਜਿਹੜਾ ਉਹ ਜਿਹੜਾ ਸੂਖਮ ਸਰੀਰ ਹੈ ਫਿਰ ਉਹ ਪ੍ਰਕਾਸ਼ਣ ਲੱਗ ਪੈਂਦਾ, ਫਿਰ ਉਹ ਅੰਦਰ ਕੰਮ ਕਰਨ ਲੱਗ ਪੈਂਦਾ।
ਅਨੇਕ ਪ੍ਰਕਾਰਨ ਸੁਪਨਾ ਭਾਸੈ,
ਸੂਖਮ ਸਰੀਰ ਅੰਦਰ ਕਿਵੇਂ ਕੰਮ ਕਰਦਾ, ਜਦੋਂ ਲੇਟ ਗਿਆ ਸਥੂਲ ਸਰੀਰ ਤਾਂ ਮੰਜੇ ਤੇ ਪਿਆ, ਜੜ ਹੋ ਗਿਆ ਬਿਲਕੁਲ, ਪਰ ਅੰਦਰ ਸੂਖਮ ਸਰੀਰ ਕੰਮ ਕਰ ਰਿਹਾ, ਸੁਪਨਾ ਵੇਖ ਰਿਹਾ। ਸੁਪਨੇ ਚ ਕੀ ਵੇਖਦਾ, ਇਹ ਰਾਜਾ ਬਣ ਗਿਆ। ਸੁਪਨੇ ਚ ਵੇਖਦਾ ਇਹ ਕਿਸੇ ਗੱਡੀ ਦੇ ਉੱਤੇ ਬੈਠਾ, ਕਾਰ ਦੇ ਉੱਤੇ ਬੈਠਾ ਸਵਾਰੀ ਕਰ ਰਿਹਾ। ਸੁਪਨੇ ਵਿੱਚ ਕਈ ਪਦਾਰਥ ਵੇਖਦਾ, ਕਈ ਮਕਾਨ ਵੇਖਦਾ। ਉਹ ਜਿਹੜਾ ਸਰੀਰ ਸੁਪਨੇ ਵਿੱਚ ਫਿਰਦਾ ਹੁੰਦਾ ਉਹ ਸਾਡਾ ਸੂਖਮ ਸਰੀਰ ਹੈ। ਸਥੂਲ ਸਰੀਰ ਤਾਂ ਉੱਥੇ ਹੀ ਪਿਆ, ਪਰ ਸੂਖਮ ਸਰੀਰ ਪਤਾ ਨਹੀਂ ਕਿੱਥੇ ਕਿੱਥੇ ਫਿਰਦਾ ਹੁੰਦਾ। ਕਹਿੰਦੇ ਜਿਹੜਾ ਉਹ ਸੂਖਮ ਸਰੀਰ ਹੈ ਉਹ ਸੁਪਨੇ ਦੇ ਵਿੱਚ ਫਿਰ ਸਾਡਾ ਪ੍ਰਕਾਸ਼ਦਾ, ਫਿਰ ਉਹ ਸੁਪਨਾ ਵੇਖਦਾ ਹੈ।
ਸੁਪਨੇ ਕੇਰ ਪਦਾਰਥ ਭਾਰੇ,
ਜਿਹੜੇ ਸੁਪਨੇ ਦੇ ਪਦਾਰਥ ਨੇ ਜੋ ਸੁਪਨੇ ਵਿੱਚ ਨਜ਼ਰ ਆਉਂਦਾ ਹੈ।
ਹਰ ਸੁਪਨੇ ਪ੍ਰਕਾਸ਼ ਹੈ ਸਾਰੇ,
ਉਹ ਸਾਰੇ ਸੁਪਨੇ ਦੇ ਵਿੱਚ ਪ੍ਰਕਾਸ਼ਮਾਨ ਹੁੰਦੇ ਨੇ, ਉਹ ਸਾਰੇ ਪਦਾਰਥ ਸਾਨੂੰ ਸੁਪਨੇ ਦੇ ਵਿੱਚ ਨਜ਼ਰ ਆਉਂਦੇ ਹਨ।
ਜਬ ਸੁਖ ਪਤੀ ਅਵਸਥਾ ਹੋਏ,
ਹੁਣ ਉਹ ਸੂਖਮ ਸਰੀਰ ਵੀ ਜੜ ਹੋ ਜਾਂਦਾ, ਸਥੂਲ ਜੜ ਹੋ ਗਿਆ ਤੇ ਸੂਖਮ ਸਰੀਰ ਜਾਗ ਪਿਆ, ਪਰ ਖਾਲਸਾ ਜੀ ਜਿਹੜਾ ਉਹ ਸੂਖਮ ਸਰੀਰ ਹੈ ਉਹ ਵੀ ਖਤਮ ਹੋ ਜਾਂਦਾ। ਕਦੋਂ? ਜਦੋਂ ਅਸੀਂ ਗੂੜੀ ਨੀਂਦ ਚ ਚਲੇ ਜਾਂਦੇ, ਜਦੋਂ ਬਿਲਕੁਲ ਸੁਖੋਪਤੀ ਵਿੱਚ ਚਲੇ ਜਾਂਦੇ ਹਾਂ, ਗੂੜੀ ਨੀਂਦ ਵਿੱਚ ਚਲੇ ਜਾਂਦੇ ਹਾਂ,
ਤਬੈ ਅਭਾਵ ਲਿੰਗ ਤਨ ਹੋਏ।
ਉਸ ਵੇਲੇ ਜਿਹੜਾ ਸਾਡਾ ਇਹ ਲਿੰਗ ਸਰੀਰ ਹੈ, ਸੂਖਸਮ ਸਰੀਰ ਹੈ, ਇਹਦਾ ਅਭਾਵ ਹੋ ਜਾਂਦਾ, ਭਾਵ ਇਹ ਜੜ ਬਣ ਜਾਂਦਾ ਹੈ।
ਜੀਵ ਆਤਮਾ ਇੰਦਰ ਸਰੂਪ,
ਉੱਥੇ ਕੇਵਲ ਫਿਰ ਕਾਰਨ ਸਰੀਰ ਰਹਿ ਜਾਂਦਾ ਹੈ। ਉੱਥੇ ਕਹਿੰਦੇ ਜਿਹੜੀ ਸਾਡੀ ਜੀਵ ਆਤਮਾ ਹੈ ਉਹ ਇੰਦਰ ਰਾਜੇ ਦੇ ਸਮਾਨ ਪ੍ਰਕਾਸ਼ਮਾਨ ਹੁੰਦੀ ਹੈ।
ਇੰਦਰਾਣੀ ਲੈ ਬੁੱਧ ਅਨੂਪ,
ਔਰ ਬੁੱਧੀ ਰੂਪੀ ਇੰਦਰਾਣੀ ਘਰ ਵਾਲੀ ਨੂੰ ਲੈ ਕੇ ਸਾਡੀ ਜਿਹੜੀ ਜੀਵਾਤਮਾ ਹੈ ਉਹ ਇੰਦਰ ਹੈ, ਔਰ ਸਾਡੀ ਜਿਹੜੀ ਬੁੱਧੀ ਹੈ ਉਹਦੀ ਘਰ ਵਾਲੀ ਇੰਦਰਾਣੀ ਹੈ, ਉਸ ਘਰ ਵਾਲੀ ਇੰਦਰਾਣੀ ਰੂਪੀ ਬੁੱਧੀ ਨੂੰ ਆਪਣੇ ਨਾਲ ਲੈ ਕੇ ਲੈ ਕਰਕੇ
ਇਹਦੇ ਸਦਨ ਮੈਂ ਲੈ ਵਿਸਰਾਮ,
ਸਾਡਾ ਜਿਹੜਾ ਹਿਰਦਾ ਰੂਪੀ ਘਰ ਹੈ ਉਹਦੇ ਵਿੱਚ ਜਾ ਕੇ ਉਹ ਲੈ ਹੋ ਜਾਂਦਾ। ਜੀਵ ਆਤਮਾ ਰੂਪੀ ਇੰਦਰ ਔਰ ਬੁੱਧੀ ਰੂਪੀ ਇੰਦਰਾਣੀ, ਇਹ ਦੋਵੇਂ ਮਰਦ ਤੇ ਇਸਤਰੀ ਦੋਵੇਂ ਮਿਲ ਕੇ ਇਕੱਠੇ ਹੋ ਕੇ ਸਾਡਾ ਜਿਹੜਾ ਹਿਰਦਾ ਹੈ ਉਸ ਹਿਰਦੇ ਰੂਪੀ ਘਰ ਦੇ ਵਿੱਚ ਜਾ ਕੇ ਨਿਵਾਸ ਕਰਦੇ ਹਨ।
ਤਬ ਲੋ ਸੁਖਪਤੀ ਹੈ ਸੁਖ ਧਾਮ,
ਜਦੋਂ ਤੱਕ ਉਹ ਸਾਡੇ ਹਿਰਦੇ ਵਿੱਚ ਨਿਵਾਸ ਕਰਦੇ ਨੇ ਜੀਵ ਆਤਮਾ ਤੇ ਬੁੱਧੀ ਰੂਪੀ ਇੰਦਰਾਣੀ, ਉਦੋਂ ਤੱਕ ਅਸੀਂ ਗੂੜੀ ਨੀਂਦ ਵਿੱਚ ਪਏ ਰਹਿੰਦੇ ਹਾਂ, ਉਦੋਂ ਤੱਕ ਅਸੀਂ ਸੁਖੋਪਤੀ ਵਿੱਚ ਪਏ ਰਹਿੰਦੇ ਹਾਂ।
ਬਹੁਰੇ ਉੱਠੇ ਲੈ ਕੇ ਨਿਜਰਾਨੇ,
ਜਦੋਂ ਜਾਗਦੇ ਹਾਂ ਫਿਰ ਉਹ ਸਾਡਾ ਜਿਹੜੀ ਬੁੱਧੀ ਹੈ ਬੁੱਧੀ ਰੂਪੀ ਇੰਦਰਾਣੀ ਨੂੰ ਲੈ ਕੇ ਸਾਡੀ ਉਹ ਜੀਵਾਤਮਾ ਰੂਪੀ ਜਿਹੜਾ ਇੰਦਰ ਹੈ ਫਿਰ ਉਹ ਜਾਗਦਾ ਹੈ, ਉਹਨੂੰ ਨਾਲ ਲੈ ਕੇ ਬੁੱਧੀ ਨੂੰ ਜਾਗਦਾ ਹੈ।
ਸਰਬ ਸਰੀਰ ਕਰੇ ਸਰਦਾਨੇ,
ਉਹ ਸਾਰੇ ਸਰੀਰ ਨੂੰ ਫਿਰ ਸਾਵਧਾਨ ਕਰ ਦਿੰਦਾ ਹੈ। ਉਹ ਜੀਵਾਤਮਾ ਰੂਪੀ ਜਿਹੜਾ ਇੰਦਰ ਹੈ ਬੁੱਧੀ ਰੂਪੀ ਇੰਦਰਾਣੀ ਨੂੰ ਨਾਲ ਲੈ ਕੇ ਫਿਰ ਜਦੋਂ ਜਾਗਦਾ ਫਿਰ ਸਾਰੇ ਸਰੀਰ ਨੂੰ ਸਾਵਧਾਨ ਕਰ ਦਿੰਦਾ ਹੈ।
ਜਾਗਰਤ ਅਵਸਥਾ ਕੋ ਜਬ ਪਾਏ,
ਜਾਗਰਤ ਅਵਸਥਾ ਵਿੱਚ ਆ ਜਾਂਦਾ, ਜਾਗਰਤ ਅਵਸਥਾ ਨੂੰ ਜਦੋਂ ਇਹ ਪ੍ਰਾਪਤ ਕਰਦਾ
ਕਹੇ ਵਿਸ਼ੇ ਕੋ ਸਹਿਜ ਸੁਭਾਏ,
ਫਿਰ ਉਸ ਵੇਲੇ ਵਿਸ਼ਿਆਂ ਨੂੰ ਸਹਿਜ ਸੁਭਾਏ ਗ੍ਰਹਿਣ ਕਰਨ ਲੱਗ ਪੈਂਦਾ ਹੈ।
ਲਹਿ ਸਥਿਰਤਾ ਲੋਚਨ ਦਾਏ,
ਖਾਲਸਾ ਜੀ ਉਸ ਵੇਲੇ ਸਾਡਾ ਜਿਹੜਾ ਸੱਜਾ ਨੇਤਰ ਹੈ ਇਹਦੇ ਵਿੱਚ ਜੀਵਾਤਮਾ ਰੂਪੀ ਜਿਹੜਾ ਇੰਦਰ ਹੈ ਉਹ ਬਿਰਾਜਮਾਨ ਹੁੰਦਾ ਹੈ।
ਬੁੱਧ ਇੰਦਰਾਣੀ ਥਿਰ ਵੈ ਥਾਏ,
ਔਰ ਜਿਹੜੀ ਸਾਡੀ ਬੁੱਧੀ ਰੂਪੀ ਇੰਦਰਾਣੀ ਹੈ ਖੱਬੀ ਅੱਖ ਦੇ ਵਿੱਚ ਬਿਰਾਜਮਾਨ ਹੋ ਜਾਂਦੀ ਹੈ।
ਇੰਦਰ ਵਿਸ਼ੇ ਪ੍ਰਕਾਸ਼ਨ ਦਾਏ,
ਇਸ ਤਰ੍ਹਾਂ ਜਿਹੜਾ ਇੰਦਰ ਰੂਪੀ ਜੀਵਾਤਮਾ ਹੈ ਉਹ ਅੱਗੇ ਵਿਸ਼ਿਆਂ ਨੂੰ ਪ੍ਰਕਾਸ਼ ਕਰਦਾ ਹੈ।
ਸੁਕਮ ਸੁਕੋ ਪ੍ਰਤਭ
ਉਸ ਵੇਲੇ ਨਾ ਸੁਪਨ ਅਵਸਥਾ ਰਹਿੰਦੀ ਹੈ ਨਾ ਸੁਖੋਪਤੀ ਰਹਿੰਦੀ ਹੈ, ਕਿਉਂਕਿ ਜਾਗ ਪਿਆ ਨਾ, ਜਾਗਰਤ ਅਵਸਥਾ ਆ ਗਈ। ਜਾਗਰਤ ਅਵਸਥਾ ਵਿੱਚ ਨਾ ਸੁਪਨ ਅਵਸਥਾ ਰਹੀ ਨਾ ਸੁਖੋਪਤੀ ਰਹੀ, ਦੋਹਾਂ ਦਾ ਨਾਸ ਹੋ ਗਿਆ।
ਯਾ ਤੇ ਮਿਥਿਆ ਤੀਨ ਅਵਸਥਾ,
ਇਸ ਕਰਕੇ ਖਾਲਸਾ ਜੀ ਇਹ ਜਿਹੜੀਆਂ ਤਿੰਨੇ ਅਵਸਥਾਵਾਂ ਨੇ ਮਿਥਿਆ ਨੇ, ਜਾਗਰਤ ਵੀ ਸੁਪਨ ਵੀ ਤੇ ਸੁਖੋਪਤੀ ਵੀ, ਕਿਉਂਕਿ ਸਦਾ ਨੀ ਨਾ ਰਹਿੰਦੀਆਂ, ਜਿਹੜੀਆਂ ਬਿਨਸ ਜਾਂਦੀਆਂ ਨੇ ਉਹ ਫਿਰ ਸਦਾ ਨਹੀਂ ਰਹਿੰਦੀਆਂ, ਉਹ ਫਿਰ ਸੱਚ ਕਿਵੇਂ ਹੋ ਸਕਦੀਆਂ ਨੇ। ਇਹ ਜਿਹੜੀਆਂ ਤਿੰਨ ਅਵਸਥਾਵਾਂ ਨੇ ਜਾਗਰਤ ਸੁਪਨ ਤੇ ਸੁਖੋਪਤੀ, ਖਾਲਸਾ ਜੀ ਇਹ ਮਿਥਿਆ ਹਨ, ਇਹ ਝੂਠੀਆਂ ਹਨ।
ਮਿਥਿਆ ਤੀਨ ਸਰੀਰ ਵਿਵਸਥਾ,
ਇਸੇ ਤਰ੍ਹਾਂ ਇਹਨਾਂ ਤਿੰਨਾਂ ਅਵਸਥਾਵਾਂ ਨੂੰ ਜਿਹੜੇ ਤਿੰਨ ਸਰੀਰ ਸਾਡੇ ਪ੍ਰਕਾਸ਼ ਦੇ ਨੇ, ਜਦੋਂ ਜਾਗਦੇ ਹਾਂ ਸਥੂਲ ਸਰੀਰ ਨੂੰ ਉਦੋਂ ਸਥੂਲ ਸਰੀਰ ਪ੍ਰਕਾਸ਼ ਦਾ, ਜਦੋਂ ਸੁਪਨਾ ਵੇਖਦੇ ਹਾਂ ਉਦੋਂ ਸੂਖਸ਼ਮ ਸਰੀਰ ਕੰਮ ਕਰਦਾ, ਜਦੋਂ ਅਸੀਂ ਗੂੜੀ ਨੀਂਦ ਚ ਚਲੇ ਜਾਂਦੇ ਹਾਂ ਉਦੋਂ ਕਾਰਨ ਸਰੀਰ ਕੰਮ ਕਰਦਾ। ਜੇ ਹੁਣ ਤਿੰਨੇ ਅਵਸਥਾਵਾਂ ਹੀ ਝੂਠੀਆਂ ਨੇ ਫਿਰ ਇਹਨਾਂ ਤਿੰਨਾਂ ਅਵਸਥਾਵਾਂ ਦੇ ਜਿਹੜੇ ਸਰੀਰ ਨੇ ਉਹ ਕਿਵੇਂ ਸੱਚ ਹੋ ਸਕਦੇ ਨੇ? ਇਸ ਕਰਕੇ ਸਾਡੇ ਜਿਹੜੇ ਤਿੰਨ ਸਰੀਰ ਨੇ ਇਹ ਵੀ ਝੂਠੇ ਹਨ, ਇਹ ਵੀ ਮਿਥਿਆ ਹਨ।
ਬਾਰੰਬਾਰ ਵਿਚਾਰਨ ਐਸੇ,
ਹੁਣ ਇਹ ਗੱਲ ਦੀ ਵਿਚਾਰ ਕਰਨੀ ਕਿ ਮੈਂ ਸਥੂਲਮਈ ਸਰੀਰ ਨਹੀਂ ਹਾਂ, ਮੈਂ ਕਾਰਨ ਸਰੀਰ ਵੀ ਨਹੀਂ ਹਾਂ, ਮੈਂ ਸੂਖਸ਼ਮ ਸਰੀਰ ਵੀ ਨਹੀਂ ਹਾਂ, ਨਾ ਮੇਰੀ ਜਾਗਰਤ ਅਵਸਥਾ ਹੈ, ਨਾ ਮੇਰੀ ਸੁਪਨ ਅਵਸਥਾ ਹੈ, ਨਾ ਮੇਰੀ ਸੁਖੋਪਤੀ ਅਵਸਥਾ ਹੈ, ਮੈਂ ਇਹਨਾਂ ਸਾਰੀਆਂ ਅਵਸਥਾਵਾਂ ਤੋਂ ਨਿਆਰਾ, ਘੱਟ ਦ੍ਰਿਸ਼ਟਾ ਦੀ ਨਿਆਈ ਇਹਨਾਂ ਨੂੰ ਵੇਖਣ ਵਾਲਾ, ਇਹਨਾਂ ਦਾ ਸਾਕਸ਼ੀ ਹਾਂ, ਇਸ ਗੱਲ ਦਾ ਆਪਣੇ ਹਿਰਦੇ ਚ ਮਨਨ ਕਰੀ ਜਾਣਾ। ਮਨਨ ਦਾ ਮਤਲਬ ਹੁੰਦਾ ਚਿੰਤਨ ਕਰੀ ਜਾਣਾ, ਬਾਰ ਬਾਰ ਇਸ ਗੱਲ ਦਾ ਆਪਣੇ ਮਨ ਵਿੱਚ ਮਨਨ ਕਰੀ ਜਾਣਾ, ਇਹਨੂੰ ਖਾਲਸਾ ਜੀ ਮਨਨ ਕਹਿੰਦੇ ਹਨ।
ਮਨਨ ਵਿਚਾਰ ਨਮਾਇਸ ਐਸੇ
ਇਸੇ ਦਾ ਨਾਮ ਹੈ ਮਨਨ। ਇਹ ਗੱਲ ਮਨਨ ਕਰੀ ਜਾਣੀ ਕਿ ਤਿੰਨੇ ਦੇਹਾਂ ਵੀ ਮਿੱਥਿਆ ਨੇ, ਇਹ ਜਿਹੜੀਆਂ ਤਿੰਨ ਅਵਸਥਾਵਾਂ ਨੇ ਇਹ ਵੀ ਮਿੱਥਿਆ ਨੇ, ਮੈਂ ਇਹਨਾਂ ਤਿੰਨ ਅਵਸਥਾਵਾਂ ਨੂੰ ਜਾਣਨ ਵਾਲਾ, ਇਹਨਾਂ ਤਿੰਨਾਂ ਦੇਹਾਂ ਨੂੰ ਪ੍ਰਕਾਸ਼ਣ ਵਾਲਾ ਆਤਮਾ ਸਰੂਪ ਬ੍ਰਹਮ ਸਰੂਪ ਹਾਂ, ਇਸ ਗੱਲ ਦਾ ਆਪਣੇ ਹਿਰਦੇ ਚ ਮਨਨ ਕਰੀ ਜਾਣਾ, ਇਹਨੂੰ ਮੰਨੀ ਜਾਣਾ, ਇਸੇ ਦਾ ਨਾਮ ਗੁਰੂ ਖਾਲਸਾ ਜੀ ਮਨਨ ਹੈ।
ਮਨ ਕੀ ਬ੍ਰਿਤਾ ਪੰਜਾਬੀ ਦੇ ਹੋਏ।
ਹੁਣ ਖਾਲਸਾ ਜੀ ਸਾਡਾ ਜਿਹੜਾ ਇਹ ਮਨ ਹੈ ਨਾ, ਇਹਦੀਆਂ ਪੰਜ ਪ੍ਰਕਾਰ ਦੀਆਂ ਬਿਰਤੀਆਂ ਨੇ ਸਾਡੇ ਮਨ ਦੀਆਂ। ਅੱਗੇ ਫਿਰ ਪੰਜ ਪ੍ਰਕਾਰ ਦੀਆਂ ਬਿਰਤੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ, ਉਹ ਹੁਣ ਕਿਹੜੀਆਂ ਕਿਹੜੀਆਂ ਨੇ ਭਾਈ ਦਇਆ ਸਿੰਘ ਜੀ ਦੱਸਦੇ ਨੇ।
ਇੱਕ ਪਰਮਾਨ ਵਿਪਰਜੈ ਦੋਏ,
ਇੱਕ ਹੈ ਪ੍ਰਮਾਣ ਬਿਰਤੀ। ਸਾਡੇ ਮਨ ਦੀਆਂ ਪੰਜ ਬਿਰਤੀਆਂ ਨੇ, ਇੱਕ ਹੈ ਪ੍ਰਮਾਣ ਬਿਰਤੀ, ਦੂਜੀ ਹੈ ਵਿਪਰਜੈ ਬਿਰਤੀ।
ਇੱਕ ਪਰਮਾਨ ਵਿਪਰਜੈ ਦੋਏ ਵਿਕਲਪ ਨਿੰਦਰਾ ਸਿਮਰਤ ਮਾਂ ਜਾਨ।
ਫਿਰ ਤੀਸਰੀ ਹੈ ਵਿਕਲਪ ਬਿਰਤੀ, ਤੇ ਚੌਥੀ ਹੈ ਨਿੰਦਰਾ ਬਿਰਤੀ, ਔਰ ਪੰਜਵੀਂ ਹੈ ਸਿਮਰਤੀ ਬਿਰਤੀ।
ਸੁਣੋ ਸਰੂਪ ਜੇ ਬਿਰਤੀ ਪਰਮਾਨ।
ਇਹ ਜਿਹੜੀਆਂ ਪੰਜ ਬਿਰਤੀਆਂ ਤੁਹਾਨੂੰ ਮਨ ਦੀਆਂ ਦੱਸੀਆਂ ਨੇ, ਇਹਦੇ ਵਿੱਚੋਂ ਜਿਹੜੀ ਪਹਿਲੀ ਪ੍ਰਮਾਣ ਬਿਰਤੀ ਹੈ ਉਹ ਸੁਣੋ ਕਿ ਪ੍ਰਮਾਣ ਬਿਰਤੀ ਕਿਸ ਨੂੰ ਕਹਿੰਦੇ ਹਨ।
ਪਰਮਾਨ ਅੰਤੈ ਕਰਨ ਬ੍ਰਿਤੀ ਹੈ ਜੋਏ ਇੰਦਰੈ ਦੁਆਰਾ ਨਿਕਰੈ ਸੋਏ।
ਪ੍ਰਮਾਣ ਬਿਰਤੀ ਕੀ ਹੈ ਉਹ ਸੁਣੋ, ਕਹਿੰਦੇ ਸਾਡੇ ਅੰਤਸ਼ਕਰਨ ਦੀ ਬਿਰਤੀ। ਸਾਡਾ ਅੰਤਸ਼ਕਰਨ ਕੀ ਹੈ? ਮਨ ਬੁੱਧ ਚਿੱਤ ਤੇ ਅਹੰਕਾਰ, ਇਹਨਾਂ ਚਾਰਾਂ ਨੂੰ ਅੰਤਸ਼ਕਰਨ ਕਹਿੰਦੇ ਨੇ। ਸਾਡੇ ਅੰਤਸ਼ਕਰਨ ਵਿੱਚੋਂ ਬਿਰਤੀ ਨਿਕਲੀ ਅੱਖਾਂ ਦੁਆਰਾ, ਕੰਨਾਂ ਦੁਆਰਾ, ਕਹਿੰਦੇ ਇੰਦਰੀਆਂ ਦੁਆਰਾ ਜਿਹੜੀ ਬਿਰਤੀ ਸਾਡੇ ਅੰਤਸ਼ਕਰਨ ਵਿੱਚੋਂ ਨਿਕਲ ਕੇ ਬਾਹਰ ਜਾਂਦੀ ਹੈ।
ਨਾਨਾ ਘੱਟ ਪੱਟ ਧਰੇ ਪਦਾਰਥ,
ਨਾਨਾ ਪ੍ਰਕਾਰ ਦੇ ਕੱਪੜੇ ਪਏ ਨੇ, ਘੜੇ ਪਏ ਨੇ, ਵਸਤੂਆਂ ਪਈਆਂ ਨੇ, ਆ ਫੁੱਲ ਪਏ ਨੇ, ਗੁਲਦਸਤੇ ਪਏ ਨੇ, ਆ ਸ਼ਸਤਰ ਪਏ ਨੇ। ਸਾਡੇ ਅੰਦਰੋਂ ਬਿਰਤੀ ਨਿਕਲੀ ਅੰਤਸ਼ਕਰਨ ਚੋਂ ਇੰਦਰੀਆਂ ਦੁਆਰਾ, ਅੱਖਾਂ ਦੁਆਰਾ, ਤੇ ਅਸੀਂ ਬਿਰਤੀ ਨਾਲ ਉਹ ਵੇਖਣ ਲੱਗ ਪਏ ਵੀ ਆਹ ਕੱਪੜੇ ਪਏ ਨੇ ਨਾਨਾ ਪ੍ਰਕਾਰ ਦੇ, ਆਹ ਰੇਸ਼ਮ ਦਾ ਕੱਪੜਾ ਹੈ, ਆਹ ਜਿਹੜਾ ਇਹ ਸੂਤਰ ਦਾ ਕੱਪੜਾ ਹੈ, ਇਹ ਪਸ਼ਮੀਨੇ ਦਾ ਕੱਪੜਾ, ਵੱਖਰੇ ਵੱਖਰੇ ਕੱਪੜੇ ਨਜ਼ਰ ਆਉਣ ਲੱਗ ਪਏ, ਵੱਖਰੇ ਵੱਖਰੇ ਘੱਟ ਨਜ਼ਰ ਆਉਣ ਲੱਗ ਪਏ।
ਤਿਨੈ ਜਾਣਵੇ ਹੋਏ ਯਥਾਰਥ,
ਜਿਹੜੀ ਬਿਰਤੀ ਦੇ ਨਾਲ ਉਸ ਯਥਾਰਥ ਵਸਤੂ ਨੂੰ ਅਸੀਂ ਸਮਝ ਲਈਏ ਕਿ ਆਹ ਗੁਲਦਸਤਾ ਪਿਆ, ਇਹਦੇ ਵਿੱਚ ਗੁਲਾਬ ਦੇ ਫੁੱਲ ਨੇ, ਯਥਾਰਥ ਸਮਝ ਲਿਆ। ਜਿਹੜੀ ਬਿਰਤੀ ਨਾਲ ਆਪਾਂ ਯਥਾਰਥ ਉਸ ਗੱਲ ਨੂੰ ਸਮਝ ਲਿਆ ਵੀ ਯਥਾਰਥ ਇਹ ਚੀਜ਼ ਪਈ ਹੈ, ਖਾਲਸਾ ਜੀ ਇਹਨੂੰ ਪ੍ਰਮਾਣ ਬਿਰਤੀ ਕਹਿੰਦੇ ਹਨ। ਇਹ ਸਾਡੀ ਪਹਿਲੀ ਬਿਰਤੀ, ਮਨ ਦੀਆਂ ਪੰਜ ਬਿਰਤੀਆਂ ਵਿੱਚੋਂ ਪਹਿਲੀ ਬਿਰਤੀ ਹੈ ਪ੍ਰਮਾਣ ਬਿਰਤੀ। ਅੰਦਰੋਂ ਬਿਰਤੀ ਨਿਕਲੀ, ਇੰਦਰੀਆਂ ਦੁਆਰਾ ਬਾਹਰ ਗਈ, ਔਰ ਇੰਦਰੀਆਂ ਦੇ ਨਾਲ ਅਸੀਂ ਵੇਖ ਲਿਆ ਵੀ ਆਹ ਕੱਪੜਾ ਪਿਆ, ਆਹ ਜਿਹੜਾ ਇਹ ਘੜਾ ਪਿਆ, ਆਹ ਗੁਲਦਸਤਾ ਪਿਆ, ਆਹ ਚੀਜ਼ ਪਈ, ਯਥਾਰਥ ਨੂੰ ਅਸੀਂ ਜਾਣ ਲਿਆ ਵੀ ਇਹ ਚੀਜ਼ ਪਈ ਹੈ। ਖਾਲਸਾ ਜੀ ਇਹਨੂੰ ਪ੍ਰਮਾਣ ਬਿਰਤੀ ਕਹਿੰਦੇ ਹਨ।
ਵਿਪਰਜੈ,
ਹੁਣ ਵਿਪਰਜਾ ਬਿਰਤੀ ਕੀ ਹੈ? ਦੂਸਰੀ ਬਿਰਤੀ ਹੈ ਵਿਪਰਜੈ, ਉਹ ਕੀ ਹੈ ਦੱਸਦੇ ਹਨ।
ਤੁਤੀ ਵਿਪਰਜੈ ਇਸ ਕੋ ਕਾ,
ਦੂਜੀ ਜਿਹੜੀ ਵਿਪਰਜਾ ਬਿਰਤੀ ਆ ਉਹ ਇਸ ਨੂੰ ਕਹਿੰਦੇ ਹਨ।
ਰੱਜੂ ਪਰੀ ਸਰਪ ਦਿਸ ਲੈ,
ਜਿਹੜੀ ਵਸਤੂ ਪਈ ਆ ਉਹਦੇ ਤੋਂ ਉਲਟ ਦਿਸਣੀ, ਜਿਹੜੀ ਪਈ ਆ ਉਹਦੇ ਤੋਂ ਉਲਟ ਨਜ਼ਰ ਆਉਣੀ। ਜਿਵੇਂ ਰੱਸੀ ਪਈ ਹੈ, ਪਈ ਤਾਂ ਰੱਸੀ ਹੈ ਪਰ ਨਜ਼ਰ ਸੱਪ ਆ ਰਿਹਾ, ਉਹਨੂੰ ਵਿਪਰਜਾ ਬਿਰਤੀ ਕਹਿੰਦੇ ਨੇ। ਵੀ ਪਈ ਤਾਂ ਰੱਸੀ ਹੈ ਪਰ ਰੱਸੀ ਦੀ ਬਜਾਏ ਸੱਪ ਨਜ਼ਰ ਆ ਰਿਹਾ, ਪਈ ਤਾਂ ਸਿੱਪੀ ਹੈ ਪਰ ਇੱਦਾਂ ਜਾਪਦਾ ਜਿਵੇਂ ਚਾਂਦੀ ਪਈ ਹੋਈ ਹੈ। ਕਹਿੰਦੇ ਜਿਹੜੀ ਉਲਟਾ ਵਿਖਾਵੇ, ਜੋ ਸਹੀ ਚੀਜ਼ ਨਾ ਵਿਖਾਵੇ, ਜਿਹੜੀ ਪਈ ਆ ਉਹ ਦਿਸਣ ਦੀ ਬਜਾਏ ਉਹਦੇ ਤੋਂ ਉਲਟ ਵਸਤੂ ਨਜ਼ਰ ਆਵੇ, ਖਾਲਸਾ ਜੀ ਉਹ ਬਿਰਤੀ ਜਿਹੜੀ ਸਾਡੇ ਅੰਦਰੋਂ ਨਿਕਲ ਕੇ ਬਾਹਰ ਜਾਂਦੀ ਹੈ ਉਹਨੂੰ ਵਿਪਰਜਾ ਬਿਰਤੀ ਕਹਿੰਦੇ ਹਨ।
ਵਿਕਲਪ ਬਿਰਤੀ ਵਿਕਲਪ ਰੂਪੇ ਮਾਂ।
ਖਾਲਸਾ ਜੀ ਤੀਸਰੀ ਬਿਰਤੀ ਹੈ ਵਿਕਲਪ। ਜੇ ਕਿਤੇ ਇਹਨਾਂ ਬਿਰਤੀਆਂ ਬਾਰੇ ਡੂੰਘਾਈ ਵਿੱਚ ਜਾਣਨਾ ਹੋਵੇ ਤੇ ਇੱਕ ਗ੍ਰੰਥ ਹੈ ਪੰਡਿਤ ਨਿਸ਼ਚਲ ਦਾਸ ਜੀ ਦਾ ਬਿਰਤੀ ਪ੍ਰਭਾਕਰ, ਉਹਦੇ ਵਿੱਚ ਇਸ ਪ੍ਰਕਾਰ ਦੀ ਇਹਨਾਂ ਬਿਰਤੀਆਂ ਦਾ ਬਹੁਤ ਸੂਖਸ਼ਮ ਰੂਪ ਦੇ ਵਿੱਚ ਅਨੁਵਾਦ ਕੀਤਾ ਗਿਆ। ਵੈਸੇ ਉਹ ਆਮ ਆਪਣੇ ਆਪ ਪੜ੍ਹਿਆ ਨਹੀਂ ਜਾਂਦਾ, ਕਿਸੇ ਉਸਤਾਦ ਕੋਲੋਂ ਕਿਸੇ ਵਿਦਵਾਨ ਕੋਲੋਂ ਪੜ੍ਹਨਾ ਪੈਂਦਾ, ਆਪਣੇ ਆਪ ਨਹੀਂ ਉਹਨੂੰ ਪੜ੍ਹ ਕੇ ਸਮਝਿਆ ਜਾ ਸਕਦਾ। ਉਹਦੇ ਵਿੱਚ ਇਹੋ ਜਿਹੀਆਂ ਸੂਖਸ਼ਮ ਬਿਰਤੀਆਂ ਦਾ ਬਹੁਤ ਜ਼ਿਕਰ ਆਉਂਦਾ ਹੈ। ਤੋ ਇੱਥੇ ਜਿਹੜੀ ਉਹ ਤੀਸਰੀ ਬਿਰਤੀ ਆ, ਵਿਕਲਪ ਬਿਰਤੀ ਉਸ ਨੂੰ ਕਹਿੰਦੇ ਨੇ, ਉਹਦਾ ਰੂਪ ਹੁਣ ਤੁਸੀਂ ਸੁਣ ਲਓ ਕੀ ਹੈ।
ਸ਼ਬਦ ਅਰਥ ਕੋ ਲੀਜੈ ਮਾਨ।
ਮੰਨ ਲਓ ਆਪਾਂ ਕੋਈ ਸ਼ਬਦ ਸੁਣਿਆ ਆਪਣੇ ਕੰਨਾਂ ਨਾਲ, ਵੀ ਸ਼ਬਦ ਦਾ ਅਰਥ ਤਾਂ ਸਾਨੂੰ ਸਮਝ ਆ ਗਿਆ, ਸ਼ਬਦ ਸੁਣਿਆ, ਸ਼ਬਦ ਦਾ ਅਰਥ ਤਾਂ ਸਮਝ ਆ ਗਿਆ, ਹੁਣ ਸ਼ਬਦ ਸੁਣਿਆ ਆਪਾਂ, ਉਹ ਤੰਗੇ ਪਹਿਹੋਰੇ ਗਹਿਰੇ ਗੰਭੀਰੇ ਸਸੜ ਸੋਹੀਆ ਕਿਵ ਕਰੇ ਨਿਮਣ ਨਾ ਜਾਏ ਥਣੀ। ਸ਼ਬਦ ਸੁਣ ਲਿਆ, ਇਹਦੇ ਅੱਖਰੀ ਅਰਥ ਵੀ ਸੁਣ ਲਏ, ਅਰਥ ਵੀ ਸਾਨੂੰ ਸਮਝ ਆ ਗਏ ਵੀ ਇਹਦੇ ਅਰਥ ਕੀ ਹਨ। ਕਹਿੰਦੇ ਇਸ ਤਰ੍ਹਾਂ ਸ਼ਬਦ ਸੁਣ ਕੇ ਉਹਦੇ ਅਰਥਾਂ ਨੂੰ ਵੀ ਅਸੀਂ ਜਾਣ ਲਈਏ।
ਤਾਤ ਪਰੈ ਮੈਂ ਰਹਿ ਸੰਦੇ।
ਪਰ ਜਿਹੜਾ ਉਹ ਸਿਧਾਂਤ ਹੈ, ਉਹ ਸ਼ਬਦ ਕਿਉਂ ਕਿਹਾ ਗਿਆ, ਉਹਦਾ ਤਾਤਪਰਜ ਕੀ ਹੈ, ਉਹਦੀ ਸਮਝ ਨਾ ਆਵੇ। ਅਰਥ ਤਾਂ ਸਮਝ ਆ ਜਾਣ ਪਰ ਤਾਤਪਰਜ ਸਮਝ ਨਾ ਆਵੇ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਐਸੇ ਬਹੁਤ ਸ਼ਬਦ ਨੇ ਜਿਹਨਾਂ ਸ਼ਬਦਾਂ ਦੇ ਅਰਥ ਤਾਂ ਸਾਨੂੰ ਸਮਝ ਆ ਜਾਂਦੇ ਨੇ, ਪਰ ਉਹ ਸ਼ਬਦ ਦਾ ਤਾਤਪਰਜ ਕੀ ਹੈ, ਉਸ ਸ਼ਬਦ ਦਾ ਸਿਧਾਂਤ ਕੀ ਹੈ, ਉਹ ਸਮਝ ਨਾ ਆਵੇ।
ਨਿਸ਼ਚੈ ਭਇਓ ਨ ਲਖੀਐ ਏ।
ਕਹਿੰਦੇ ਉਹਦਾ ਤਾਤਪਰਜ ਨਾ ਪਤਾ ਲੱਗੇ। ਖਾਲਸਾ ਜੀ ਨੂੰ ਵਿਕਲਪ ਬਿਰਤੀ ਕਹਿੰਦੇ ਹਨ। ਇਹ ਤੀਸਰੀ ਬਿਰਤੀ ਹੈ ਸਾਡੇ ਮਨ ਦੀ, ਵਿਕਲਪ ਬਿਰਤੀ, ਕਿ ਸ਼ਬਦ ਸੁਣ ਲਿਆ, ਸ਼ਬਦ ਦੇ ਅਰਥ ਵੀ ਸਮਝ ਆ ਗਏ ਪਰ ਸ਼ਬਦ ਦਾ ਤਾਤਪਰਜ ਨਹੀਂ ਸਮਝ ਆਇਆ। ਉਹਦਾ ਜਿਹੜਾ ਤਾਤਪਰਜ ਹੈ ਉਹਦੀ ਗੱਲ ਨਹੀਂ ਸਮਝ ਆਈ। ਇਦਾਂ ਦੇ ਬਹੁਤ ਸਾਰੇ ਅਖਿਆਨ ਨੇ, ਵਿਖਿਆਨ ਨੇ, ਤੇ ਉਹਦੇ ਜਿਹੜੇ ਤਾਤਪਰਜ ਨੂੰ ਅਰਥ, ਉਹਦਾ ਅੱਖਰੀ ਅਰਥ ਸਾਨੂੰ ਸਮਝ ਆ ਜਾਣਗੇ। ਪੀ ਮਾਰੀ ਕਰਨਾਲ, ਇੱਦਾਂ ਦਾ ਵੀ ਇੱਕ ਸਲੋਕ ਸੁਣਾਇਆ ਕਰਦੇ ਨੇ ਮਹਾਂਪੁਰਖ, ਪਾਣੀ ਪਤ ਬਸਬੋ ਚਹਿਓ ਸੋਨੀ ਪਤ ਸੂਨੋ ਭਇਓ। ਹੁਣ ਅੱਖਰੀ ਅਰਥ ਤਾਂ ਸਾਰੇ ਨਜ਼ਰ ਆਈ ਜਾਂਦੇ ਨੇ ਪਰ ਅੰਦਰਲਾ ਜਿਹੜਾ ਤਾਤਪਰਜ ਹੈ ਵੀ ਉਹ ਅੰਦਰਲੇ ਵਿੱਚ ਸਿਧਾਂਤ ਕੀ ਹੈ, ਕੀ ਕਿਹਾ ਜਾ ਰਿਹਾ, ਉਹ ਨਹੀਂ ਨਾ ਸਮਝ ਆ ਰਿਹਾ। ਇੱਦਾਂ ਬਹੁਤ ਸਾਰੇ ਸ਼ਬਦ ਵੀ ਨੇ ਗੁਰਬਾਣੀ ਦੇ ਵੀ ਜਿਨ੍ਹਾਂ ਦਾ ਤਾਤਪਰਜ ਨਹੀਂ ਸਮਝ ਆਉਂਦਾ, ਅਰਥ ਸਮਝ ਆ ਜਾਂਦੇ ਨੇ। ਅਰਥ ਤਾਂ ਸਮਝ ਆ ਗਿਆ ਕਿ ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨੁਰਾਗੀ। ਅਰਥ ਸਮਝ ਆ ਗਿਆ, ਦਸਵੰਦ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਅਰਥ ਸਮਝ ਆ ਗਿਆ ਪਰ ਤਾਤਪਰਜ ਨਹੀਂ ਸਮਝ ਆਇਆ ਵੀ ਦਸਮ ਦੁਆਰ ਕਿੱਥੇ ਆ, ਕਿੱਥੇ ਉੱਥੇ ਪਰਮ ਪੁਰਖ ਦੀ ਘਾਟੀ ਵਿੱਚ ਕੀ ਆਨੰਦ ਵਰਤਦਾ, ਉੱਥੇ ਕੀ ਹੁੰਦਾ, ਉਹ ਨਹੀਂ ਨਾ ਸਮਝ ਆਇਆ। ਇਹਨੂੰ ਖਾਲਸਾ ਜੀ ਵਿਪਰਜਾ ਬਿਰਤੀ ਕਹਿੰਦੇ ਹਨ।
ਨਿੰਦਰਾ ਅਭਾਵ ਗਿਆਨ ਕੋ ਆਸ਼ਰੈ ਬਿਰਤੀ।
ਖਾਲਸਾ ਜੀ ਚੌਥੀ ਬਿਰਤੀ ਹੈ ਨਿੰਦਰਾ, ਨਿੰਦਰਾ ਬਿਰਤੀ, ਉਹਦਾ ਅਰਥ ਕੀ ਹੈ, ਜਿੱਥੇ ਗਿਆਨ ਦਾ ਅਭਾਵ ਹੋ ਜਾਏ, ਅਭਾਵ ਗਿਆਨ ਕੋ ਆਸ਼ਰੈ ਬਿਰਤੀ, ਜਿੱਥੇ ਗਿਆਨ ਦਾ ਜਿਹੜਾ ਆਸ਼ਰਾ ਹੈ ਉਹਦਾ ਅਭਾਵ ਹੋ ਜਾਣਾ, ਉਹ ਜਿਹੜੀ ਬਿਰਤੀ ਹੈ।
ਨਿੰਦਰਾ ਬਿਰਤੀ ਕਹਿ ਸਮਝੋ ਚਿੱਤ।
ਖਾਲਸਾ ਜੀ ਨਿੰਦਰਾ ਬਿਰਤੀ ਕਹਿੰਦੇ ਨੇ, ਇਹ ਗੱਲ ਤੁਸੀਂ ਆਪਣੇ ਚਿੱਤ ਵਿੱਚ ਸਮਝ ਲਓ, ਜਾਣ ਲਓ।
ਜਾਗ੍ਰਿਤ ਸੁਪਨ ਜੋ ਬਿਰਤੀ ਅਭਾਵ ਕਰਨ ਹਾਰ ਸੋ ਤੁਮ ਗੁਣ ਭਾਵ।
ਕਹਿੰਦੇ ਜਾਗ੍ਰਤ ਤੇ ਸਵਪਨ ਬਿਰਤੀ ਵਿੱਚ ਜਿਸ ਬਿਰਤੀ ਦਾ ਅਭਾਵ ਹੁੰਦਾ, ਜਾਗਦਿਆਂ ਤੇ ਸੁਪਨੇ ਵਿੱਚ ਜਿਹੜੀ ਬਿਰਤੀ ਦਾ ਅਭਾਵ ਹੁੰਦਾ, ਤੇ ਕਰਨ ਹਾਰ ਸੋ ਤਮ ਗੁਣ ਭਾਵ, ਉਹਦਾ ਜਿਹੜਾ ਕਰਨ ਹਾਰ ਹੈ ਉਹ ਤਮੋ ਗੁਣ ਹੈ।
ਸੁਖਪਤੀ ਤਮੋ ਗੁਣ ਗ੍ਰਹਿਣ ਜੋ ਕਰੈ।
ਸਾਡੀ ਸੁਖੋਪਤੀ ਅਵਸਥਾ ਹੈ ਗੂੜੀ ਨੀਂਦ ਦੀ, ਉਹ ਤਮੋ ਗੁਣ ਨੂੰ ਗ੍ਰਹਿਣ ਕਰਦੀ ਹੈ।
ਨਿੰਦਰਾ ਬ੍ਰਿਤੀ ਨਾਮ ਤਿਸਰੈ।
ਉਹ ਜਿਹੜੀ ਤਮੋ ਗੁਣ ਨੂੰ ਗ੍ਰਹਿਣ ਕਰਦੀ ਹੈ ਸੁਖੋਪਤੀ ਅਵਸਥਾ, ਬਸ ਉਸੇ ਨੂੰ ਨਿੰਦਰਾ ਬਿਰਤੀ ਕਹਿੰਦੇ ਨੇ। ਜਦੋਂ ਘੋਰ ਨੀਂਦ ਚ ਚਲੇ ਗਏ ਤੇ ਤਮੋ ਗੁਣ, ਉਦੋਂ ਤਮੋ ਗੁਣ ਛਾ ਜਾਂਦਾ ਨਾ, ਜਦੋਂ ਘੋਰ ਨੀਂਦ ਚ ਪੈ ਗਏ, ਡੂੰਘੀ ਨੀਂਦ ਚ, ਉਹਨੂੰ ਤਮੋ ਗੁਣ ਉਦੋਂ ਸਾਡੇ ਅੰਦਰ ਚ ਹੁੰਦਾ, ਉਹ ਤਮੋ ਗੁਣ ਸਾਡੀ ਅਵਸਥਾ ਗ੍ਰਹਿਣ ਕਰਦੀ ਹੈ। ਉਸ ਵੇਲੇ ਜਿਹੜੀ ਉਹ ਬਿਰਤੀ ਨਾਲ ਤਮੋ ਗੁਣ ਗ੍ਰਹਿਣ ਕਰਦੀ ਹੈ ਉਸੇ ਨੂੰ ਨਿੰਦਰਾ ਬਿਰਤੀ ਕਹਿੰਦੇ ਹਨ।
ਸਿਮਰਤੀ,
ਹੁਣ ਪੰਜਵੀਂ ਬਿਰਤੀ ਹੈ ਸਿਮਰਤੀ ਬਿਰਤੀ। ਇਹ ਕੀ ਹੈ ਹੁਣ ਇਹ ਦੱਸਦੇ ਹਨ।
ਪ੍ਰਥਮ ਸਮੇਂ ਕੁਝ ਅਨੁਭਵ ਕੀਨ,
ਪਹਿਲੇ ਸਮੇਂ ਵਿੱਚ ਕੁਝ ਅਨੁਭਵ ਕੀਤਾ ਸੀ, 2-4 ਸਾਲ ਪਹਿਲਾਂ ਕਿਸੇ ਚੀਜ਼ ਨੂੰ ਅਨੁਭਵ ਕੀਤਾ ਸੀ, ਜਾਣਿਆ ਸੀ।
ਅਪਰ ਸਮੇਂ ਚਿਤਵੈ ਸਤ ਜੀਨ,
ਉਹਨੂੰ ਫਿਰ ਹੁਣ ਦੇ ਸਮੇਂ ਦੇ ਵਿੱਚ ਚਿਤਵਿਆ, ਜਿਹੜੀ 5-7 ਸਾਲ ਪਹਿਲਾਂ ਚੀਜ਼ ਖਾਧੀ ਸੀ, ਫਿਰ ਉਹਨੂੰ ਖਾਣ ਦਾ ਸਵਾਦ ਅੱਜ ਦੁਬਾਰਾ ਸਾਨੂੰ ਚੇਤੇ ਆਇਆ ਵੀ ਏਦਾਂ ਦਾ ਸਵਾਦ ਸੀ ਉਹਦਾ, ਉਹਨੂੰ ਯਾਦ ਕਰਨਾ, ਉਹਨੂੰ ਚਿਤਵਣਾ।
ਜਥਾ ਪਨੈ ਨਰੈ ਸੋਏ,
ਜਾਂ ਫਿਰ ਇਹ ਕਹੇ ਵੀ ਇਹ ਉਹੀ ਬੰਦਾ ਹੈ। ਕਿਹੜਾ ਬੰਦਾ ਹੈ? ਅੱਗੇ ਦੱਸਦੇ ਹਨ,
ਪੂਰਬ ਪਿੱਛਿਓ ਥਾਮ ਕਿਸ ਜੋਏ,
ਇਹ ਉਹੀ ਬੰਦਾ ਜਿਹੜਾ ਆਪਾਂ ਪਹਿਲਾਂ ਵੀ ਕਿਤੇ ਵੇਖਿਆ ਹੋਇਆ, ਇਹਨੂੰ ਬੰਦੇ ਨੂੰ ਪਹਿਲਾਂ ਵੀ ਕਿਤੇ ਵੇਖੇ। ਕਈ ਵਾਰੀ ਕਈਆਂ ਨੂੰ ਆਪਾਂ ਮਿਲਦੇ ਹਾਂ, ਕਹਿ ਵੀ ਦਿੰਦੇ ਹਾਂ ਮਹਾਰਾਜ ਅਸੀਂ ਤੁਹਾਨੂੰ ਪਹਿਲਾਂ ਵੀ ਕਿਤੇ ਵੇਖਿਆ। ਇਹਨੂੰ ਸਿਮਰਤੀ ਬਿਰਤੀ ਕਹਿੰਦੇ ਨੇ, ਇਹ 5ਵੀਂ ਬਿਰਤੀ ਹੈ, ਸਿਮਰਤੀ ਬਿਰਤੀ, ਕਿ ਜੇ ਕੋਈ ਬੰਦਾ ਅਚਾਨਕ ਸਾਡੇ ਕੋਲ ਆ ਜਾਏ ਤੇ ਆਪਾਂ ਯਾਦ ਕਰਨ ਲੱਗ ਪੈਂਦੇ ਹਾਂ ਵੀ ਇਹਨੂੰ ਆਪਾਂ ਪਹਿਲਾਂ ਵੀ ਮਿਲੇ ਹੋਏ ਹਾਂ, ਕਿੱਥੇ ਮਿਲੇ ਹੋਏ ਹਾਂ ਸਾਨੂੰ ਯਾਦ ਨਹੀਂ ਆਉਂਦਾ, ਪਰ ਮਿਲੇ ਹੋਏ ਜ਼ਰੂਰ ਆ ਕਿਤੇ ਨਾ ਕਿਤੇ। ਉਹਨੂੰ ਸਿਮਰਤੀ ਬਿਰਤੀ ਕਹਿੰਦੇ ਹਨ।
ਇਸ ਕਰ ਚਿਤ ਕਰਨਾ ਇਹ ਹੋਏ,
ਜਿਸ ਨਾਲ ਸਾਡੇ ਚਿੱਤ ਵਿੱਚ ਇਸ ਤਰ੍ਹਾਂ ਦਾ ਕਰਨਾ ਹੁੰਦਾ ਹੈ,
ਅੰਮ੍ਰਿਤ ਬ੍ਰਿਤੀ ਜਾਣੀ ਹੈ ਸੋਏ,
ਇਸੇ ਨੂੰ ਸਿਮਰਤੀ ਬਿਰਤੀ ਕਹਿੰਦੇ ਨੇ। ਸਿਮਰਤੀ ਬਿਰਤੀ ਜਾਣ ਲਓ
ਸਥਿਤੇ।
ਹੁਣ ਖਾਲਸਾ ਜੀ 5 ਪ੍ਰਕਾਰ ਦੀਆਂ ਬਿਰਤੀਆਂ ਦੱਸਣ ਤੋਂ ਬਾਅਦ ਸਥਿਤੀ ਦੱਸਦੇ ਨੇ। ਸਥਿਤੀ ਦਾ ਮਤਲਬ ਹੈ ਟਿਕ ਜਾਣਾ। ਜਦੋਂ ਇਹ 5 ਬਿਰਤੀਆਂ ਸ਼ਾਂਤ ਹੋ ਜਾਂਦੀਆਂ ਨੇ ਫਿਰ ਟਿਕਾ ਆ ਜਾਂਦਾ, ਫਿਰ ਮਨ ਟਿਕ ਜਾਂਦਾ, ਫਿਰ ਸਾਡੀ ਬੁੱਧੀ ਟਿਕ ਜਾਂਦੀ ਹੈ, ਨਿਸ਼ਚਲ ਹੋ ਜਾਂਦੀ ਹੈ, ਉਹਨੂੰ ਕਹਿੰਦੇ ਨੇ ਸਥਿਤੀ ਦੀ ਅਵਸਥਾ। ਉਹ ਹੁਣ ਸਰਵਣ ਕਰੋ,
5 ਬਿਰਤਾਂ ਬਿਨ ਚਿਤ ਹੋਏ ਜਾਵੇ।
ਕਹਿੰਦੇ ਜਦੋਂ ਸਾਡਾ ਇਹ ਚਿੱਤ 5 ਪ੍ਰਕਾਰ ਦੀਆਂ ਬਿਰਤੀਆਂ ਤੋਂ ਬਿਨਾਂ ਹੋ ਜਾਏ, ਇਹ 5 ਬਿਰਤੀਆਂ ਸਾਡੇ ਚਿੱਤ ਦੀਆਂ ਖਤਮ ਹੋ ਜਾਣ,
ਆਤਮ ਕੋ ਸਰੂਪ ਦਿਸ਼ਤਾ ਵੈ,
ਖਾਲਸਾ ਜੀ ਫਿਰ ਉਦੋਂ ਸਾਡਾ ਜਿਹੜਾ ਇਹ ਚਿੱਤ ਹੈ ਨਾ, ਆਤਮਾ ਵਾਲੇ ਪਾਸੇ ਜਾਣ ਲੱਗ ਪੈਂਦਾ। ਜਦੋਂ ਬਾਹਰ ਦੀਆਂ 5 ਬਿਰਤੀਆਂ ਸ਼ਾਂਤ ਹੋ ਗਈਆਂ ਤੇ ਫਿਰ ਜਦੋਂ ਬਾਹਰਲੇ ਪਾਸੇ ਜਾਣਾ ਹੀ ਨੀ 5 ਪ੍ਰਕਾਰ ਦੀਆਂ ਬਿਰਤੀਆਂ ਨਾਲ, ਫਿਰ ਸਾਡਾ ਇਹ ਚਿੱਤ ਆਤਮਾ ਵਾਲੇ ਪਾਸੇ ਨੂੰ ਧੌਂਦਾ ਹੈ, ਆਤਮਾ ਵਾਲੇ ਪਾਸੇ ਨੂੰ ਚੱਲਦਾ ਹੈ।
ਮਨ ਪ੍ਰਵਾਹ ਜਾਵੇ ਸਵੇ ਦੋਏ,
ਸਾਡੇ ਮਨ ਦਾ ਪ੍ਰਵਾਹ, ਸਾਡੀ ਸੁਰਤੀ ਦਾ ਪ੍ਰਵਾਹ ਅੰਤਰਮੁਖੀ ਹੋ ਜਾਂਦਾ, ਬਾਹਰ ਮੁਖੀ। ਇਹ ਜਿਹੜੀਆਂ 5 ਬਿਰਤੀਆਂ ਨੇ ਸਾਡੇ ਮਨ ਨੂੰ ਬਾਹਰ ਮੁਖੀ ਬਣਾਉਂਦੀਆਂ ਨੇ, ਪਰ ਜਦੋਂ ਇਹ 5 ਬਿਰਤੀਆਂ ਸ਼ਾਂਤ ਹੋ ਜਾਣ ਫਿਰ ਸਾਡੇ ਮਨ ਦਾ ਪ੍ਰਵਾਹ ਅੰਤਰਮੁਖੀ ਹੋ ਜਾਂਦਾ। ਫਿਰ ਜਦੋਂ ਇਹ ਅੰਤਰਮੁਖੀ ਹੁੰਦਾ ਉਸ ਵੇਲੇ ਫਿਰ ਜਦੋਂ ਆਪਣੇ ਬਿਰਤੀ ਅੰਤਰਮੁਖੀ ਹੋ ਜਾਂਦੀ ਹੈ, ਖਾਲਸਾ ਜੀ ਇਹਨੂੰ ਸਥਿਤੀ ਕਹਿੰਦੇ ਹਨ। ਇਸ ਅਵਸਥਾ ਦਾ ਨਾਮ ਹੈ ਸਥਿਤੀ, ਜਿੱਥੇ 5 ਪ੍ਰਕਾਰ ਦੀਆਂ ਬਿਰਤੀਆਂ ਸ਼ਾਂਤ ਹੋ ਜਾਣ ਔਰ ਮਨ ਦਾ ਪ੍ਰਵਾਹ ਬਾਹਰ ਦੀ ਬਜਾਏ ਅੰਤਰਮੁਖੀ ਹੋ ਜਾਏ, ਸੁਰਤੀ ਅੰਤਰਮੁਖੀ ਹੋ ਜਾਏ, ਸਾਡਾ ਚਿੱਤ ਅੰਤਰਮੁਖੀ ਹੋ ਜਾਏ, ਖਾਲਸਾ ਜੀ ਫਿਰ ਇਸ ਨੂੰ ਸਥਿਤੀ ਦੀ ਅਵਸਥਾ ਕਹਿੰਦੇ ਹਨ।
ਅਭਿਆਸ,
ਅਭਿਆਸ ਕੀ ਹੈ ਉਹ ਦੱਸਦੇ ਹਨ।
ਇਸ ਪ੍ਰਾਪਤ ਹੋਤ ਪਰਿਆ,
ਕਹਿੰਦੇ ਹੁਣ ਜਿਹੜੀ ਸਾਡੀ ਸਥਿਤੀ ਹੈ, ਜਿਹੜੀ ਉੱਤੇ ਦੱਸੀ ਹੈ ਪਹਿਲਾਂ ਸਥਿਤੀ, ਇਹਨੂੰ ਪ੍ਰਾਪਤ ਕਰਨ ਵਾਸਤੇ ਜਿਹੜਾ ਅਭਿਆਸ ਕੀਤਾ ਜਾਂਦਾ ਹੈ,
ਕੋ ਨਾਮ ਲਖੈ ਅਭਿਆਸ,
ਉਸੇ ਦਾ ਨਾਮ ਅਭਿਆਸ ਹੈ ਕਿ ਸਾਨੂੰ ਟਿਕਾ ਮਿਲ ਜਾਏ। ਟਿਕਾ ਵਾਸਤੇ, ਸਥਿਤੀ ਵਾਸਤੇ ਜਿਸ ਗੱਲ ਦਾ ਅਭਿਆਸ ਕਰਨਾ ਬਾਰ ਬਾਰ ਕਿ ਸਾਡਾ ਮਨ ਟਿਕ ਜਾਏ, ਸਾਡੀ ਸੁਰਤੀ ਟਿਕ ਜਾਏ, ਉਹ ਟਿਕਾਉਣ ਵਾਸਤੇ ਜਿਹੜਾ ਬਾਰ ਬਾਰ ਕੀਤਾ ਜਾਂਦਾ ਉਹਨੂੰ ਅਭਿਆਸ ਕਹਿੰਦੇ ਹਨ।
ਸੋ ਅਭਿਆਸ ਹੈ ਦੋਏ ਪ੍ਰਕਾਰ,
ਖਾਲਸਾ ਜੀ ਜਿਹੜਾ ਉਹ ਅਭਿਆਸ ਹੈ ਨਾ ਉਹ ਵੀ 2 ਪ੍ਰਕਾਰ ਦਾ ਹੈ,
ਇੱਕ ਅਲਪ ਦੂਸਰ ਦ੍ਰਿੜ।
ਇੱਕ ਤਾਂ ਅਲਪ ਹੈ ਤੇ ਦੂਸਰਾ ਦ੍ਰਿੜ ਹੈ। ਇੱਕ ਅਲਪ ਅਲਪ ਹੈ ਅਭਿਆਸ, ਦੂਸਰਾ ਦ੍ਰਿੜ ਅਭਿਆਸ ਹੈ।
ਕਬ ਕਬ ਆਤਮ ਕੋ ਅਭਿਆਸ ਹੈ,
ਇੱਕ ਤਾਂ ਉਹ ਨੇ ਜਿਹੜੇ ਮਹੀਨੇ ਦੇ ਵਿੱਚ 5-7 ਵਾਰੀ ਕਦੇ ਕਦੇ ਬਹਿ ਕੇ ਆਤਮਾ ਦਾ ਅਭਿਆਸ ਕਰਦੇ ਨੇ, ਕਦੇ ਕਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਦੇ ਕਿਤੇ ਮਹੀਨੇ ਚ 2-4 ਦਿਨ ਅਭਿਆਸ ਕਰ ਲਿਆ, 2-4 ਦਿਨ ਨਿਤਨੇਮ ਕਰ ਲਿਆ, 2-4 ਦਿਨ ਆਤਮਾ ਦਾ ਅਭਿਆਸ ਕਰ ਲਿਆ, ਉਹ ਤਾਂ ਖਾਲਸਾ ਜੀ ਅਲਪ ਅਭਿਆਸ ਹੈ, ਉਹਨੂੰ ਅਲਪ ਅਭਿਆਸ ਕਹਿੰਦੇ ਹਨ।
ਤੂੰ ਅਲਪ ਨਾਮ ਬੋ ਪਾਸੈ,
ਇਹਨੂੰ ਅਲਪ ਅਭਿਆਸ ਕਹਿੰਦੇ ਨੇ, ਇਹ ਤਾਂ ਅਲਪ ਅਭਿਆਸ ਦੱਸਿਆ ਜਾਂਦਾ ਹੈ।
ਸਾਦਰ ਦੀਰਘ ਕਾਲ ਨਿਰੰਤਰ, ਸਾਦਰ ਭੂਮ ਰੂਪ ਲੱਕ ਅੰਤਰ।
ਖਾਲਸਾ ਜੀ, ਸਤਕਾਰ ਸਹਿਤ ਆਤਮਾ ਦਾ ਨਿਰਣਾ ਕਰਨਾ ਔਰ ਨਿਰੰਤਰ ਇੱਕ ਰਸ ਲਗਾਤਾਰ ਰੋਜ਼ ਬਿਨਾਂ ਨਾਗਾ ਆਪਣੀ ਆਤਮਾ ਦਾ ਅਭਿਆਸ ਕਰਨਾ, ਆਤਮਾ ਦਾ ਚਿੰਤਨ ਕਰਨਾ, ਖਾਲਸਾ ਜੀ ਨੂੰ ਦ੍ਰਿੜ ਅਭਿਆਸ ਕਹਿੰਦੇ। ਅਸੀਂ ਅਲਪ ਅਭਿਆਸ ਤਾਂ ਕਰਦੇ ਹਾਂ, ਕਦੇ ਕਦੇ ਕਿਤੇ ਮਨ ਕੀਤਾ ਚੌਂਕੜਾ ਮਾਰ ਕੇ ਬਹਿ ਗਏ, ਨੇਤਰ ਬੰਦ ਕਰਕੇ ਤੇ ਅਭਿਆਸ ਕਰ ਲਿਆ, ਰੋਜ਼ ਨਹੀਂ ਕਰਦੇ। ਅਭਿਆਸ ਤਾਂ ਰੋਜ਼ ਹੋਵੇ ਜਿਹੜਾ ਨਿਤਾ ਪ੍ਰਤੀ ਹੋਵੇ, ਨਿਰੰਤਰ ਇੱਕ ਰਸ ਆਤਮਾ ਦਾ ਚਿੰਤਨ ਹਿਰਦੇ ਚ ਚੱਲਦਾ ਰਹੇ, ਇਹਨੂੰ ਖਾਲਸਾ ਜੀ ਦ੍ਰਿੜ ਅਭਿਆਸ ਕਹਿੰਦੇ ਹਨ।
ਵੈਰਾਗ,
ਹੁਣ ਵੈਰਾਗ ਦਾ ਨਿਰਣਾ ਕਰਦੇ ਨੇ, ਵੈਰਾਗ ਕੀ ਹੈ?
ਮਿੱਟੀ ਪ੍ਰੀਤ ਵਿਸ਼ਿਆਂ ਤੇ ਜਵੈ।
ਵੈਰਾਗ ਕਹਿੰਦੇ ਨੇ ਖਾਲਸਾ ਜੀ, ਜਦੋਂ ਵਿਸ਼ਿਆਂ ਤੋਂ ਬਿਰਤੀ ਮਿਟ ਜਾਏ, ਵਿਸ਼ਿਆਂ ਵਾਲੇ ਪਾਸਿਓਂ ਜਿਹੜੀ ਪ੍ਰੀਤ ਹੈ ਉਹ ਮਿਟ ਜਾਵੇ।
ਨਾਮ ਵਿਰਾਗ ਹੋਤੀ ਹੈ ਤਬੈ,
ਜਦੋਂ ਵਿਸ਼ਿਆਂ ਵੱਲੋਂ ਪ੍ਰੀਤ ਟੁੱਟ ਜਾਏ, ਵਿਸ਼ੇ ਚੰਗੇ ਨਾ ਲੱਗਣ, ਖਾਲਸਾ ਜੀ ਇਹਨੂੰ ਵੈਰਾਗ ਕਹਿੰਦੇ ਹਨ। ਇਹਦਾ ਨਾਮ ਵੈਰਾਗ ਹੈ, ਜਦੋਂ ਵਿਸ਼ਿਆਂ ਵੱਲੋਂ ਮਨ ਵਿੱਚ ਉਪਰਾਮਤਾ ਹੋ ਜਾਏ, ਵਿਸ਼ਿਆਂ ਦੀ ਪ੍ਰੀਤ ਨਾ ਰਹੇ।
ਸੋ ਵੈਰਾਗ ਹੈ ਚਾਰ ਪ੍ਰਕਾਰ।
ਖਾਲਸਾ ਜੀ ਜਿਹੜਾ ਇਹ ਵੈਰਾਗ ਹੈ ਵੀ ਚਾਰ ਪ੍ਰਕਾਰ ਦਾ, ਇਹ ਜਿਹੜਾ ਵੈਰਾਗ ਹੈ ਇਹ ਵੀ ਚਾਰ ਪ੍ਰਕਾਰ ਦਾ, ਸੁਣੋ।
ਇੱਕ ਯਤ ਮਾਨ ਵਿਤਰੇਕ ਵਿਚਾਰ।
ਇੱਕ ਤਾਂ ਇਹਦੇ ਵਿੱਚੋਂ ਹੈ ਯਤ ਮਾਨ ਵੈਰਾਗ, ਚਾਰ ਪ੍ਰਕਾਰ ਦਾ ਵੈਰਾਗ ਹੈ। ਇੱਕ ਹੈ ਯਤ ਮਾਨ, ਦੂਸਰਾ ਹੈ ਵਿਤਰੇਕ।
ਇੱਕ ਇੰਦਰ ਹੈ ਅਰ ਵਿਸ਼ਿਕਾਰ।
ਇੱਕ ਹੈ ਇੱਕ ਇੰਦਰੀ ਵੈਰਾਗ, ਇੱਕ ਇੰਦਰੀ ਵੈਰਾਗ, ਤੇ ਚੌਥਾ ਹੈ ਵਸੀਕਾਰ ਵੈਰਾਗ। ਇਹ ਚਾਰ ਪ੍ਰਕਾਰ ਦਾ ਵੈਰਾਗ, ਦੁਬਾਰਾ ਦੱਸਦਿਆਂ, ਇੱਕ ਹੈ ਯਤਮਾਨ, ਦੂਸਰਾ ਹੈ ਵਿਤਰੇਕ, ਤੀਸਰਾ ਹੈ ਇੱਕ ਇੰਦਰੀ, ਔਰ ਚੌਥਾ ਹੈ ਵਸੀਕਾਰ। ਹੁਣ ਇਹ ਕੀ ਨੇ? ਯਤਮਾਨ ਵੈਰਾਗ ਕੀ ਹੈ, ਵਿਤਰੇਕ ਵੈਰਾਗ ਕੀ ਹੈ, ਇੱਕ ਇੰਦਰੀ ਵੈਰਾਗ ਕੀ ਹੈ, ਤੇ ਇਹਨਾਂ ਵੈਰਾਗਾਂ ਦਾ ਵਸੀਕਾਰ ਵੈਰਾਗ ਕੀ ਹੈ? ਹੁਣ ਇਹਦਾ ਅੱਗੇ ਵਿਸਥਾਰ ਕਰਕੇ ਭਾਈ ਦਇਆ ਸਿੰਘ ਜੀ ਦੱਸਦੇ ਨੇ, ਸੁਣੋ ਜੀ।
ਇਨਕੇ ਲੱਛਣ ਭਨੋ ਜਥਾ ਲੈ।
ਹੁਣ ਇਹਨਾਂ ਦੇ ਲੱਛਣ ਤੁਹਾਨੂੰ ਦੱਸਦੇ ਆ, ਉਹ ਸੁਣੋ।
ਯਤਮਾਨ,
ਹੁਣ ਜਿਹੜਾ ਯਤਮਾਨ ਵੈਰਾਗ ਹੈ ਉਹ ਕੀ ਹੈ, ਉਹ ਸੁਣੋ।
ਦੁੱਖ ਰੂਪ ਸੰਸਾਰ ਪਛਾਣਾ।
ਇਹ ਸੰਸਾਰ ਨੂੰ ਦੁੱਖ ਰੂਪ ਪਛਾਣਨਾ, ਕਿ ਸਾਰਾ ਸੰਸਾਰ ਦੁੱਖ ਰੂਪ ਹੈ। ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ, ਏਦਾਂ ਦੀ ਬਿਰਤੀ ਰੱਖਣੀ। ਇਹ ਸੰਸਾਰ ਸਾਰਾ ਨਾਨਕ ਦੁਖੀਆ ਸਭ ਸੰਸਾਰ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਆਹ ਜਿਹੜੀ ਬਿਰਤੀ ਹੈ ਨਾ, ਸੰਸਾਰ ਨੂੰ ਦੁੱਖ ਰੂਪ ਕਰਕੇ ਜਾਣਨਾ, ਇਹ ਸਾਰਾ ਸੰਸਾਰ ਦੁੱਖ ਰੂਪ ਹੀ ਹੈ, ਇਦਾਂ ਆਪਣੇ ਹਿਰਦੇ ਵਿੱਚ ਜਾਣਨਾ।
ਸੰਤਨ ਸੇਵਾ ਰੁਚੀ ਮਾਨਾ।
ਔਰ ਸੰਸਾਰ ਨੂੰ ਦੁੱਖ ਰੂਪ ਜਾਣ ਕੇ ਸੰਤ ਪੁਰਖਾਂ ਦੀ ਸੇਵਾ ਕਰਨੀ, ਜਿਹੜੇ ਸੱਤ ਪੁਰਖ ਨੇ ਉਹਨਾਂ ਦੀ ਸੇਵਾ ਕਰਨੀ।
ਸੱਤ ਰੂਪ ਪਰਮੇਸ਼ਰ ਪਾਓ।
ਔਰ ਜਿਹੜਾ ਸੱਤ ਸਰੂਪ ਪਰਮੇਸ਼ਰ ਹੈ ਮੈਂ ਉਹਨੂੰ ਪ੍ਰਾਪਤ ਕਰਾਂ, ਸੱਤ ਰੂਪ ਪਰਮੇਸ਼ਰ ਦੀ ਮੈਂ ਪ੍ਰਾਪਤੀ ਕਰਾਂ।
ਬੰਧਨ ਕਰਮ ਪਏ ਛੁਟਕਾਓ।
ਜਿਹੜੇ ਮੇਰੇ ਕਰਮਾਂ ਦੇ ਬੰਧਨ ਮੈਨੂੰ ਪਏ ਹੋਏ ਨੇ ਮੈਂ ਇਹਨਾਂ ਨੂੰ ਛੁਡਾ ਲਵਾਂ।
ਇਸ ਕੋ ਯਤਮਾਨ ਮਨ
ਜਾ ਜੀ, ਇਹਦਾ ਨਾਮ ਹੈ ਯਤਮਾਨ ਵੈਰਾਗ, ਇਹਨੂੰ ਕਹਿੰਦੇ ਨੇ ਯਤਮਾਨ ਵੈਰਾਗ।
ਸੰਤਨ ਸੰਗਤ ਕੀਨ
ਮਹਾਂਪੁਰਖਾਂ ਸੰਤਾਂ ਦੀ ਸੰਗਤ ਕਰਨੀ ਔਰ ਸੰਸਾਰ ਨੂੰ ਦੁੱਖ ਰੂਪ ਕਰਕੇ ਜਾਣਨਾ, ਇਹ ਖਾਲਸਾ ਜੀ ਯਤਮਾਨ ਵੈਰਾਗ ਹੈ।
ਵਿਤਰੇਕ
ਦੂਸਰਾ ਵੈਰਾਗ ਹੈ ਵਿਤਰੇਕ। ਵਿਤਰੇਕ ਵੈਰਾਗ ਕੀ ਹੈ ਉਹ ਦੱਸਦੇ ਹਨ।
ਲੱਗਿਓ ਵਿਚਾਰਨ ਗੁਣ ਅਰ ਦੋਖ।
ਇਹ ਵਿਚਾਰ ਕਰਨ ਲੱਗ ਪਿਆ ਕਿ ਮੇਰੇ ਚ ਗੁਣ ਕਿਹੜੇ ਨੇ, ਦੋਖ ਕਿਹੜੇ ਨੇ। ਇਹ ਵਿਚਾਰ ਕਰਨੀ ਵੀ ਗੁਣ ਕਿਹੜੇ ਨੇ ਤੇ ਦੋਸ਼ ਕਿਹੜੇ ਹਨ, ਦੋਸ਼ਾਂ ਤੇ ਗੁਣਾਂ ਦੀ ਵਿਚਾਰ ਕਰਨੀ।
ਦੁੱਖ ਤਜੋ ਕਿਸ ਗੁਣ ਤੇ ਮੋਖ,
ਜਿਹੜੇ ਦੋਸ਼ ਨੇ ਮੈਂ ਉਹ ਤਜਦਿਆਂ ਤਿਆਗਦਿਆਂ, ਔਰ ਕਿਹੜੇ ਗੁਣ ਕਰਕੇ ਮੇਰੀ ਮੁਕਤੀ ਹੋ ਸਕਦੀ ਹੈ, ਕਿਸ ਗੁਣ ਕਰਕੇ ਮੇਰੀ ਮੁਕਤੀ ਹੋ ਸਕਦੀ ਹੈ।
ਸਤ ਸੰਤੋਖ ਆਦਿ ਬਿਰਧਾਵੈ,
ਕਹਿੰਦੇ ਫਿਰ ਸਤ ਸੰਤੋਖ ਇਹ ਜਿਹੜੇ ਸ਼ੁਭ ਗੁਣ ਨੇ ਇਹਨਾਂ ਨੂੰ ਆਪਣੇ ਹਿਰਦੇ ਚ ਵਧਾਵੇ, ਦੋਸ਼ਾਂ ਦਾ ਤਿਆਗ ਕਰੇ। ਸਤ ਸੰਤੋਖ ਆਦਿਕ ਜਿਹੜੇ ਸ਼ੁਭ ਗੁਣ ਨੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਧਾਵੇ।
ਕਾਮ ਕ੍ਰੋਧ ਮੋਹ ਆਦਿ ਘਟਾਵੇ,
ਔਰ ਕਾਮ ਕ੍ਰੋਧ ਮੋਹ ਆਦਿਕ ਜਿਹੜੇ ਨੇ ਇਹ ਆਪਣੇ ਹਿਰਦੇ ਚੋਂ ਘਟਾ ਦੇਵੇ, ਇਹਨਾਂ ਨੂੰ ਤਿਆਗ ਦੇਵੇ।
ਵੈਰਾਗ ਵਿਤਰੇਕ ਪਛਾ,
ਖਾਲਸਾ ਜੀ ਇਹਨੂੰ ਵਿਤਰੇਕ ਵੈਰਾਗ ਕਹਿੰਦੇ ਨੇ, ਇਹਦਾ ਮਤਲਬ ਹੈ ਵਿਤਰੇਕ ਵੈਰਾਗ ਕਿ ਔਗੁਣਾਂ ਨੂੰ ਤਜਣਾ, ਗੁਣਾਂ ਨੂੰ ਗ੍ਰਹਿਣ ਕਰਨਾ। ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀਐ। ਕਹਿੰਦੇ ਇਸ ਤਰ੍ਹਾਂ ਔਗੁਣਾਂ ਦਾ ਤਿਆਗ ਕਰਨਾ, ਗੁਣਾਂ ਨੂੰ ਗ੍ਰਹਿਣ ਕਰਨਾ, ਇਸ ਪ੍ਰਕਾਰ ਦੀ ਬਿਰਤੀ ਬਣਾ ਕੇ ਰੱਖਣੀ ਖਾਲਸਾ ਜੀ, ਇਹਨੂੰ ਵਿਤਰੇਕ ਵੈਰਾਗ ਕਹਿੰਦੇ ਹਨ।
ਏਕ ਇੰਦ੍ਰੈ ਵੈਰਾਗ,
ਤੀਸਰਾ ਹੈ ਇੱਕ ਇੰਦਰੀ ਵੈਰਾਗ, ਉਹ ਕੀ ਹੈ ਉਹ ਸੁਣੋ।
ਇੱਕ ਇੰਦਰੀ ਕੋ ਸੁਣ ਦੇ ਕੰਨ,
ਕਹਿੰਦੇ ਹੁਣ ਇੱਕ ਇੰਦਰੀ ਵੈਰਾਗ ਦਾ ਮਤਲਬ ਹੈ ਵੀ ਇੱਕ ਕੰਨ ਦੇ ਨਾਲ ਸੁਣ ਲਿਆ।
ਵੈਰ ਵਿਸ਼ੇ ਗੁਣ ਤਿਆਗਨ ਕੀਨ,
ਬਾਹਰ ਦੇ ਵਿਸ਼ੇ ਨੇ ਉਹ ਤਾਂ ਤਿਆਗ ਦਿੱਤੇ, ਸਰੀਰ ਕਰਕੇ ਤਾਂ ਤਿਆਗ ਦਿੱਤੇ ਵੀ ਮੈਂ ਸਰੀਰ ਕਰਕੇ ਭਾਈ ਆਹ ਚੀਜ਼ ਦਾ ਸੇਵਨ ਨਹੀਂ ਕਰਦਾ, ਸਰੀਰ ਕਰਕੇ ਆਹ ਚੀਜ਼ ਮੈਂ ਛੱਡ ਦਿੱਤੀ, ਆਹ ਵਿਕਾਰ ਤਿਆਗ ਦਿੱਤਾ, ਸਰੀਰ ਕਰਕੇ ਤਾਂ ਤਿਆਗ ਦਿੱਤਾ।
ਮਨ ਮੈਂ ਤਨਕ ਹੋਏ ਲਿਵਲੀਨ,
ਮਨ ਵਿੱਚ ਥੋੜੀ ਥੋੜੀ ਚਾਹ ਰਹਿੰਦੀ ਹੈ, ਮਨ ਵਿੱਚ ਚਾਹਨਾ ਰਹਿੰਦੀ ਹੈ, ਇਹਨੂੰ ਇੱਕ ਇੰਦਰੀ ਵਿਰਾਗ ਕਹਿੰਦੇ ਨੇ ਵੀ ਸਰੀਰ ਕਰਕੇ ਤਾਂ ਤਿਆਗ ਦਿੱਤਾ ਪਰ ਮਨ ਕਰਕੇ ਨਹੀਂ ਤਿਆਗਿਆ ਗਿਆ। ਹੈ ਤਾਂ ਇਹ ਵੀ ਬੜਾ ਵੱਡਾ ਹੱਠ, ਸਰੀਰ ਕਰਕੇ ਕਿਸੇ ਵਿਕਾਰ ਨੂੰ ਤਿਆਗਣਾ ਹੈ ਤਾਂ ਕਠਿਨ ਹੀ ਹੈ ਨਾ, ਤਪੱਸਿਆ ਇਹ ਵੀ ਇੱਕ ਪ੍ਰਕਾਰ ਦੀ, ਪਰ ਮਨ ਵਿੱਚ ਚਾਹਨਾ ਬਣੀ ਰਹਿਣੀ ਥੋੜੀ ਥੋੜੀ। ਜਿਵੇਂ ਮਹਾਰਾਜ ਭਗਤ ਕਬੀਰ ਜੀ ਕਹਿੰਦੇ, ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਸਰੀਰ ਕਰਕੇ ਤਾਂ ਮੈਂ ਤਿਆਗ ਦਿੱਤਾ ਸਾਰਾ ਕੁਝ, ਗ੍ਰਹਿ ਤਜ ਘਰ ਬਾਰ ਵੀ ਛੱਡ ਦਿੱਤਾ, ਸਭ ਕੁਝ ਸਰੀਰ ਕਰਕੇ ਤਿਆਗ ਦਿੱਤਾ। ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜੋ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ। ਪਰ ਇਸ ਪਾਪੀ ਮਨ ਵਿੱਚ ਹਲੇ ਵਿਕਾਰ ਚੱਲਦੇ ਨੇ, ਸਰੀਰ ਕਰਕੇ ਤਾਂ ਤਿਆਗ ਦਿੱਤੇ ਪਰ ਮਨ ਕਰਕੇ ਬਣੇ ਹੋਏ ਨੇ। ਖਾਲਸਾ ਜੀ ਨੂੰ ਇੱਕ ਇੰਦਰੀ ਵੈਰਾਗ ਕਹਿੰਦੇ ਹਨ।
ਵਸੀਕਾਰ,
ਹੁਣ ਚੌਥਾ ਹੈ ਵਸੀਕਾਰ ਵੈਰਾਗ, ਇਹ ਕੀ ਹੈ ਹੁਣ ਸੁਣੋ।
ਵਸੀਕਾਰ ਕੋ ਸੁਣੇ ਸਵੇਰੇ,
ਕਹਿੰਦੇ ਵਸੀਕਾਰ ਵੈਰਾਗ ਬਾਰੇ ਸੁਣੋ ਭਾਈ।
ਵਿਸ਼ੇ ਭੋਗ ਜੁਗ ਲੋਕਨ ਕੇਰੇ,
ਦੋਵਾਂ ਲੋਕਾਂ ਦੇ ਵਿਸ਼ੇ ਭੋਗ ਨੇ, ਇਸ ਲੋਕ ਦੇ ਵੀ ਤੇ ਅੱਗੇ ਪਰਲੋਕ ਦੇ ਵੀ ਜਿੰਨੇ ਵਿਸ਼ੇ ਭੋਗ ਹਨ।
ਸ਼ਬਦ ਸਪਰਸ਼ ਰੂਪ ਰਸ ਗੰਧ,
ਪੰਜ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ ਪੰਜ ਵਿਸ਼ੇ ਹਨ।
ਤੇ ਛੁੱਟ ਗਯੋ ਮਨ ਬੰਦ,
ਛੁੱਟ ਗਿਆ ਔਰ ਆਪਣੇ ਮਨ ਨੂੰ ਰੋਕ ਲਿਆ, ਮਨ ਜਿਹੜਾ ਇਹਨਾਂ ਵਿਸ਼ਿਆਂ ਵਾਲੇ ਪਾਸੇ ਨੀ ਦੌੜਦਾ। ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ ਵਿਸ਼ੇ ਨੇ ਇਹਨਾਂ ਵਾਲੇ ਪਾਸੇ ਮਨ ਨਹੀਂ ਜਾਂਦਾ, ਮਨ ਨੂੰ ਇਹਨਾਂ ਵੱਲੋਂ ਰੋਕ ਲਿਆ, ਬੰਨ ਲਿਆ।
ਬਾਏ ਸਵਿਸ਼ਟਾ ਸਮ ਸਭ ਵਿਸ਼ੇ,
ਔਰ ਇਹ ਜਿੰਨੇ ਵਿਸ਼ੇ ਨੇ ਇਹਨਾਂ ਨੂੰ ਇਸ ਤਰ੍ਹਾਂ ਜਾਣ ਲਿਆ ਕਿ ਜਿਵੇਂ ਕਾਂ ਦੀ ਵਿੱਠ ਹੁੰਦੀ ਹੈ, ਕਾਂ ਦੀ ਵਿਸ਼ਟਾ, ਕਾਂ ਦੀ ਵਿਸ਼ਟਾ ਦੇ ਸਮਾਨ ਇਹਨਾਂ ਦੇ ਜਿੰਨੇ ਵਿਸ਼ੇ ਨੇ ਇਹਨਾਂ ਨੂੰ ਜਾਣ ਲਿਆ।
ਬਮਨ ਸਰਸ ਨੇ ਭਾਵਤ ਜਿਸੇ,
ਜਾਂ ਇਸ ਤਰ੍ਹਾਂ ਸਮਝ ਲੈਣਾ ਵੀ ਜਿਵੇਂ ਉਲਟੀ ਕੀਤੀ ਹੋਈ ਹੈ ਕਿਸੇ ਦੀ, ਉਲਟੀ ਵਾਂਗੂ ਸਮਝ ਲਏ ਇਹ ਸਾਰੇ ਵਿਸ਼ਿਆਂ ਵੱਲੋਂ ਵੇਖ ਕੇ ਏਦਾਂ ਮਨ ਨੂੰ ਰੋਕ ਲਿਆ ਕਿ ਤਾਂ ਉਲਟੀ ਕੀਤੇ ਹੋਏ ਨੇ, ਇਹ ਤਾਂ ਵਾਇਸ ਦੀ ਵਿਸ਼ਟਾ ਦੇ ਸਮਾਨ, ਕਾਂ ਦੀ ਵਿਸ਼ਟਾ ਦੇ ਗੰਦਗੀ ਦੇ ਸਮਾਨ ਹਨ।
ਅਸ ਬੈਰਾਗ ਸੰਗ ਮਨ ਜੀਤ,
ਐਸੇ ਵੈਰਾਗ ਦੇ ਨਾਲ ਆਪਣੇ ਮਨ ਨੂੰ ਜਿੱਤ ਲੈਣਾ,
ਕਹੇ ਸਥਿਰਤਾ ਆਤਮ ਨੀਤ,
ਆਪਣੀ ਆਤਮਾ ਦੇ ਵਿੱਚ ਆਪਣੀ ਸਥਿਰਤਾ ਕਰ ਲੈਣੀ, ਆਪਣੇ ਮਨ ਨੂੰ ਆਤਮਾ ਦੇ ਵਿੱਚ ਟਿਕਾ ਲੈਣਾ।
ਬ੍ਰਹਮ ਗਿਆਨ ਸੂਰਜ ਕੇ ਸੰਗ,
ਬ੍ਰਹਮ ਗਿਆਨ ਰੂਪੀ ਸੂਰਜ ਦੇ ਸਮਾਨ ਜਿਹੜਾ ਬ੍ਰਹਮ ਗਿਆਨ ਹੈ ਉਹਦੇ ਨਾਲ,
ਤਮ ਅਗਿਆਨ ਸਕਲ ਦੇ ਭੰਗ,
ਜਿਹੜਾ ਅਗਿਆਨਤਾ ਦਾ ਹਨੇਰਾ ਉਹਨੂੰ ਖਤਮ ਕਰ ਦੇਵੇ, ਇਹਨੂੰ ਵਸੀਕਾਰ ਵੈਰਾਗ ਕਹਿੰਦੇ ਹਨ। ਇਹ ਚਾਰ ਪ੍ਰਕਾਰ ਦਾ ਵੈਰਾਗ ਹੈ। ਇਹ ਚਾਰ ਪ੍ਰਕਾਰ ਦੇ ਵੈਰਾਗ ਨੂੰ ਧਾਰਨ ਕਰਨ ਵਾਲੇ ਜਿਹੜੇ ਗੁਰਸਿੱਖ ਨੇ, ਸਹਿਜੇ ਸਹਿਜੇ ਇਸ ਅਵਸਥਾ ਤੱਕ ਪਹੁੰਚਣਾ, ਵਸੀਕਾਰ ਵੈਰਾਗ ਹੋ ਜਾਣਾ ਚਾਹੀਦਾ ਸਾਰਿਆਂ ਦੇ ਹਿਰਦਿਆਂ ਵਿੱਚ, ਕਿ ਜਿਤਨੇ ਸੰਸਾਰ ਦੇ ਵਿਸ਼ੇ ਵਿਕਾਰ ਨੇ ਉਹਨਾਂ ਨੂੰ ਕਾਕ ਵਿਸ਼ਟ ਸਮਝਾਣ ਕੇ ਤਿਆਗ ਦੇਣਾ, ਲੋਕ ਪਰਲੋਕ ਦੇ ਵਿਸ਼ੇ ਸੁੱਖਾਂ ਦੀ ਇੱਛਾ ਹੀ ਨਾ ਰੱਖਣੀ, ਉਹ ਅਵਸਥਾ ਜਿੱਥੇ ਵੇਖੋ ਕਿੰਨਾ ਵੱਡਾ ਭਾਰੀ ਵੈਰਾਗ ਹੋਵੇਗਾ। ਜਿੱਥੇ ਮਹਾਰਾਜ ਜੀ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ, ਹੇ ਪ੍ਰਭੂ ਨਾ ਰਾਜ ਚਾਹੀਦਾ ਨਾ ਮੁਕਤੀ ਚਾਹੀਦੀ, ਲੋਕ ਪਰਲੋਕ ਦੇ ਸੁੱਖਾਂ ਦਾ ਹੀ ਤਿਆਗ, ਨਾ ਲੋਕ ਦੇ ਰਾਜ ਭਾਗ ਚਾਹੀਦੇ ਨੇ, ਨਾ ਅੱਗੇ ਦੀ ਮੁਕਤੀ ਚਾਹੀਦੀ ਹੈ। ਇਹੋ ਜਿਹਾ ਭਾਰੀ ਵੈਰਾਗ, ਮਨ ਪ੍ਰੀਤ ਚਰਨ ਕਮਲਾਰੇ, ਕੇਵਲ ਮਨ ਵਿੱਚ ਆਪਣੇ ਮਾਲਕ ਦੇ ਚਰਨਾਂ ਦੀ ਪ੍ਰੀਤ ਰੱਖਣੀ, ਇਹ ਗੁਰੂ ਖਾਲਸਾ ਜੀ ਵਸੀਕਾਰ ਵੈਰਾਗ ਹੈ। ਅੱਗੇ ਹੁਣ ਨਿਧਿਆਸਣ ਦੀ ਕਥਾ ਚੱਲਣੀ ਹੈ। ਸ਼ਰਵਣ ਤੇ ਮਨਨ ਦੋ ਹੋ ਚੁੱਕੇ ਨੇ, ਅੱਗੇ ਨਿਧਿਆਸਣ ਕੀ ਹੈ ਉਹਦਾ ਅੱਗੇ ਭਾਈ ਦਇਆ ਸਿੰਘ ਜੀ ਨਿਰਣਾ ਕਰਨਗੇ।